ਸਾਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿਤਾ ਜੀ ਦੇ ਪਾਵਨ ਸੱਜੇ ਦਰਬਾਰ ਦੇ ਵਿੱਚ ਹਾਜ਼ਰੀ ਭਰ ਰਹੇ ਗੁਰਮੁਖ ਪਿਆਰੇ ਖਾਲਸਾ ਜੀਓ, ਮੈਂ ਆਪਣਾ ਨਿਮਰਣਾ ਜਿਹਾ ਢਾਡੀ ਜੱਥਾ ਆਪਣੇ ਨਾਲ ਲੈ ਕੇ ਆਪ ਸਤਿਕਾਰਯੋਗ ਰੱਬ ਵਰਗੀਆਂ ਸਾਰੀਆਂ ਸੰਗਤਾਂ ਦੇ ਚਰਨ ਪ੍ਰਸ਼ਨ ਵਾਸਤੇ ਆਪ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹਾਂ। ਆਓ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਮਨ ਦੀ ਹਾਜ਼ਰੀ ਵਾਸਤੇ ਗੁਰੂ ਬਖਸ਼ੀ ਫਤਿਹ ਦਾ ਸਿਮਰਨ ਕਰ ਲਈਏ। ਮਨ ਹਾਜ਼ਰ ਹੋ ਜਾਏਗਾ, ਜਿਸ ਵੇਲੇ ਮਨ ਟਿਕ ਗਿਆ ਤੇ ਗੁਰਬਾਣੀ ਪੜ੍ਹਨ ਦਾ, ਗੁਰਬਾਣੀ ਸੁਣਨ ਦਾ, ਇਤਿਹਾਸ ਸੁਣਨ ਦਾ, ਸੰਗਤ ਵਿੱਚ ਬੈਠਣ ਦਾ ਆਪਣਾ ਵੱਖਰਾ ਆਨੰਦ ਬਣ ਜਾਂਦਾ ਹੈ। ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਜਿੰਨਾ ਚਿਰ ਮਨ ਨਹੀਂ ਟਿਕਦਾ ਉਹਨਾਂ ਚਿਰ ਬਾਤ ਨਹੀਂ ਬਣਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 474 ਅੰਗ ਉੱਤੇ ਗੁਰਦੇਵ ਦਾਤਾ ਜੀ ਦਾ ਪਾਵਨ ਬਚਨ ਹੈ। ਗੁਰੂ ਜੀ ਕਹਿੰਦੇ ਨੇ, ਸੁੱਚੇ ਇਹ ਨਾ ਆਖੀਐ ਬਹਿਣ ਜੋ ਪਿੰਡਾ ਧੋਏ। ਉਹ ਬੰਦਿਆਂ ਨੂੰ ਸੁੱਚੇ ਨਹੀਂ ਕਿਹਾ ਜਾ ਸਕਦਾ ਜਿਹੜੇ ਭਾਵੇਂ ਦਿਹਾੜੀ ਦੇ ਵਿੱਚ 15 ਵਾਰੀ ਨਹਾਉਂਦੇ ਫਿਰਨ। ਸੁੱਚੇ ਇਹ ਨਾ ਆਖੀਐ ਬਹਿਣ ਜੋ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਮਨ ਵਿੱਚ ਗੁਰੂ ਦੀ ਯਾਦ ਵਸ ਜਾਵੇ ਉਹਨਾਂ ਨੂੰ ਸੁੱਚੇ ਆਖਿਆ ਜਾਂਦਾ। ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਬੈਠੇ ਹੋ। ਸਨਮੁਖ ਬੈਠਣਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਗੁਰੂ ਅਮਰਦਾਸ ਮਹਾਰਾਜ ਦਾ ਬਚਨ ਹੈ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਤੁਸੀਂ ਸਨਮੁਖ ਬੈਠੇ ਹੋ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ। ਜੇ ਜੀ ਕਰਕੇ ਅਸੀਂ ਗੁਰੂ ਸਾਹਿਬ ਦੇ ਨੇੜੇ ਹੋ ਗਏ ਤਾਂ ਫਿਰ ਆਪਾਂ ਗੁਰੂ ਸਾਹਿਬ ਦੇ ਸਨਮੁਖ ਬੈਠੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਬੜਾ ਸੁੰਦਰ ਵਾਕ ਆਉਂਦਾ ਹੈ, ਪਾਤਸ਼ਾਹ ਜੀ ਦੀ ਬਾਣੀ ਦਾ ਇਹ ਬਚਨ ਕਹਿ ਕੇ ਆਪਾਂ ਸਾਰੇ ਸੰਗਤ ਰਲ ਕੇ ਫਤਿਹ ਦਾ ਸਿਮਰਨ ਕਰੀਏ। ਗੁਰੂ ਜੀ ਕਹਿੰਦੇ ਨੇ, ਗੁਰ ਸਭਾ ਏਵ ਨਾ ਪਾਈਐ। ਗੁਰੂ ਦੀ ਸੰਗਤ ਵਿੱਚ ਬੈਠਣ ਦਾ ਕਹਿੰਦੇ ਐਵੇਂ ਨਹੀਂ ਫਾਇਦਾ ਮਿਲਦਾ। ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ, ਕੋਈ ਦੂਰ ਬੈਠਾ ਕੋਈ ਨੇੜੇ ਬੈਠਾ, ਪਰ ਅਸਲ ਵਿੱਚ ਸਰੀਰਾਂ ਦੇ ਮਿਲਾਪ ਨੂੰ ਗੁਰਮਤ ਨੇ ਨਹੀਂ ਮੰਨਿਆ, ਗੁਰਮਤ ਨੇ ਤਾਂ ਸ਼ਬਦ ਅਤੇ ਸੁਰਤ ਦੇ ਮਿਲਾਪ ਨੂੰ ਮੰਨਿਆ। ਗੁਰੂ ਸਾਹਿਬ ਜੀ ਕਹਿੰਦੇ ਨੇ, ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲਿਆ ਜਾਂ ਮਨ ਰਹੇ ਹਦੂਰ। ਜੇ ਮਨ ਗੁਰੂ ਸਾਹਿਬ ਦੇ ਨੇੜੇ ਹੋ ਜਾਵੇ ਤਾਂ ਬਾਤ ਬਣ ਜਾਂਦੀ ਹੈ। ਆਓ ਮਨ ਦੀ ਇਕਾਗਰਤਾ ਵਾਸਤੇ ਸਾਰੀ ਸੰਗਤ ਢਾਡੀ ਜੱਥੇ ਵੱਲੋਂ ਬੁਲਾਈ ਫਤਿਹ ਪ੍ਰਵਾਨ ਕਰੋ। ਇੱਕੋ ਵਾਰ ਕਹਿਣ ਤੇ ਜਿੰਨੇ ਪ੍ਰਾਣੀ ਬੈਠੇ ਹੋ ਸਾਰੇ ਸਰੀਰ ਗੱਜ ਵੱਜ ਕੇ ਆਖੋ, ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੱਡਾ ਉੱਦਮ ਉਪਰਾਲਾ ਹੈ ਸੇਵਾਦਾਰ ਸਾਹਿਬਾਨਾਂ ਦਾ, ਬਹੁਤ ਵੱਡਾ ਉੱਦਮ ਹੈ ਇਹਨਾਂ ਵੀਰਾਂ ਦੇ ਉੱਦਮ ਸਾਹਮਣੇ ਦਾਸ ਦਾ ਸਿਰ ਝੁਕਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਯੂਥ ਕਲੱਬ ਗੋਬਿੰਦ ਨਗਰ ਟਾਂਡਾ ਉੜਮੜ, ਇੱਥੋਂ ਦੇ ਸਮੁੱਚੇ ਸੇਵਾਦਾਰ ਸਾਹਿਬਾਨਾਂ ਨੇ ਉਪਰਾਲਾ ਕੀਤਾ ਹੈ। ਦੂਸਰਾ ਸਾਲਾਨਾ ਸਮਾਗਮ ਗੁਰ ਸ਼ਬਦ ਪ੍ਰਚਾਰ ਸਮਾਗਮ ਜਿਹੜਾ ਇਹ ਦੂਸਰੀ ਵਾਰ ਕਰਵਾਇਆ ਜਾ ਰਿਹਾ। ਮੈਂ ਇਹ ਸਾਲਾਨਾ ਸਮਾਗਮ ਤੇ ਆਪਣੇ ਢਾਡੀ ਜੱਥੇ ਵੱਲੋਂ ਸਤਿਕਾਰਯੋਗ ਵੀਰਾਂ ਨੂੰ, ਸਤਿਕਾਰਯੋਗ ਸੇਵਾਦਾਰ ਸਾਹਿਬਾਨਾਂ ਨੂੰ ਆਪਣੇ ਢਾਡੀ ਜੱਥੇ ਵੱਲੋਂ ਲੱਖ ਲੱਖ ਵਧਾਈ ਪੇਸ਼ ਕਰਦਾ ਹੈ। ਸਮਾਂ ਬੜਾ ਕੀਮਤੀ ਹੈ, ਇਸ ਲਈ ਮੈਂ ਅੱਜ ਆਈ ਇੱਕ ਪਲ ਵੀ ਗੁਆਉਣਾ ਨਹੀਂ ਚਾਹੁੰਦਾ। ਗੱਲ ਇਤਿਹਾਸ ਦੀ ਲੜੀ ਦੀ ਆਪ ਜੀ ਦੀ ਸੇਵਾ ਵਿੱਚ ਕਰਨੀ ਹੈ। ਮੇਰੇ ਤੋਂ ਪਹਿਲਾਂ ਤੁਸਾਂ ਨੇ ਬੜੇ ਵਿਦਵਾਨ ਬੁਲਾਰੇ ਸਰਵਣ ਕੀਤੇ ਨੇ, ਸਿੰਘ ਸਾਹਿਬ, ਭਾਈ ਸਾਹਿਬ, ਭਾਈ ਦਲਵੀਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ, ਉਹ ਮੇਰੇ ਤੋਂ ਪਹਿਲਾਂ ਹਾਜ਼ਰੀ ਭਰ ਕੇ ਗਏ ਨੇ। ਮੈਂ ਜਿੰਨੇ ਬੁਲਾਰੇ ਹੁਣ ਤੱਕ ਗੁਰੂ ਚਰਨਾਂ ਵਿੱਚ ਹਾਜ਼ਰੀ ਜਿਨ੍ਹਾਂ ਨੇ ਭਰੀ ਹੈ ਉਹਨਾਂ ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹੈ। ਜਿੰਨੀ ਸੰਗਤ ਬੈਠੀ ਹੈ ਮਨ ਨੂੰ ਟਿਕਾ ਕੇ ਰੱਖਿਓ, ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਿਓ, ਗੁਰੂ ਮਿਹਰ ਕਰੇ, ਮੈਂ ਆਪ ਜੀ ਨੂੰ ਕੁਝ ਨਵਾਂਪਨ ਸੁਣਾਉਣ ਦਾ ਯਤਨ ਕਰਾਂਗਾ। ਜਿਹੜੀ ਦਾਸਤਾਨ ਤੁਹਾਡੀ ਸੇਵਾ ਵਿੱਚ ਕਹਿਣ ਦਾ ਦਾਸਰਿਆਂ ਦੀ ਝੋਲੀ ਵਿੱਚ ਹੁਕਮ ਪਿਆ, ਉਹੀ ਦਾਸਤਾਨ ਮੈਂ ਆਪ ਜੀ ਦੀ ਸੇਵਾ ਵਿੱਚ ਰੱਖਣ ਲੱਗਾ। ਫੀਤਾ ਫੀਤਾ ਹੋ ਜਾਂਦੀ ਹੈ ਕਬੀਲਦਾਰੀ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ। ਚਾਰ ਭਰਾ ਹੋਵਣ, ਇਤਫਾਕ ਟੁੱਟ ਜਾਏ, ਆਪਸ ਵਿੱਚ ਕਲੇਸ਼ ਖੜਾ ਹੋ ਜਾਏ ਤਾਂ ਕਬੀਲਦਾਰੀ ਖੇਰੂ ਖੇਰੂ ਹੋ ਜਾਂਦੀ ਹੈ, ਤਾਗਾ ਤਾਗਾ ਹੋ ਜਾਂਦੀ ਹੈ। ਫੀਤਾ ਫੀਤਾ ਹੋ ਜਾਂਦੀ ਹੈ ਕਬੀਲਦਾਰੀ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ। ਪਾਰਸ ਮਿਟ ਜਾਂਦੀ ਅੱਖਰ ਗਲਤ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਇਤਿਹਾਸ ਨੂੰ ਪੜ੍ਹਨ ਦੇ ਨਾਲ ਗੁਰੂ ਨਾਲ ਪਿਆਰ ਵੱਧਦਾ ਹੈ। ਅੰਮ੍ਰਿਤਸਰ ਸਾਹਿਬ ਤੋਂ ਜਿਹੜੀ ਖੇਮ ਕਰਨ ਨੂੰ ਸੜਕ ਜਾਂਦੀ ਹੈ, ਇਹ ਖੇਮ ਕਰਨ ਨੂੰ ਜਾਂਦੇ ਹੋਇਆਂ ਰਸਤੇ ਦੇ ਵਿੱਚ ਇੱਕ ਚੁਰਸਤਾ ਪੈਂਦਾ ਹੈ। ਇਸ ਮੁੱਖ ਮਾਰਗ ਦੇ ਆਂਢ ਗੁਆਂਢ ਦੋਨੋਂ ਪਾਸੇ ਸੱਜੇ ਖੱਬੇ ਦੋ ਪਿੰਡ ਵਸਦੇ ਨੇ। ਪਿੰਡਾਂ ਦਾ ਆਕਾਰ ਭਾਵੇਂ ਛੋਟਾ ਹੈ, ਬਹੁਤ ਨਿੱਕੇ ਨਿੱਕੇ ਪਿੰਡ ਨੇ। ਇੱਕ ਪਿੰਡ ਦਾ ਨਾਂ ਹੈ ਸਿੰਘਪੁਰਾ ਤੇ ਦੂਜੇ ਪਿੰਡ ਦਾ ਨਾਂ ਹੈ ਪੂਲਾ। ਇਹ ਦੋਨੋਂ ਸੱਜੇ ਖੱਬੇ ਮੁੱਖ ਮਾਰਗ ਦੇ ਉੱਤੇ ਚੁਰਸਤੇ ਦੇ ਚੁਰਸਤਾ ਪੈਂਦਾ ਹੈ ਤੇ ਮੁੱਖ ਮਾਰਗ ਦੇ ਸੱਜੇ ਖੱਬੇ ਨਗਰ ਪੈਂਦੇ ਨੇ। ਨਗਰ ਭਾਵੇਂ ਨਿੱਕੇ ਨੇ ਪਰ ਇਹਨਾਂ ਨਗਰਾਂ ਦੇ ਵਿੱਚੋਂ ਯੋਧਿਆਂ ਨੇ ਇਤਿਹਾਸ ਜਿਹੜਾ ਸਿਰਜਿਆ ਉਹ ਇਤਿਹਾਸ ਬੜਾ ਲੰਬਾ ਹੈ, ਬਹੁਤ ਲੰਮੇਰਾ ਇਤਿਹਾਸ ਹੈ। ਸਿੰਘਪੁਰਾ ਪਿੰਡ ਆਪ ਜੀ ਨੂੰ ਪਤਾ ਹੋਵੇਗਾ ਨਵਾਬ ਕਪੂਰ ਸਿੰਘ ਦਾ ਪਿੰਡ ਹੈ। ਨਵਾਬ ਕਪੂਰ ਸਿੰਘ ਇਸ ਪਿੰਡ ਦੇ ਰਹਿਣ ਵਾਲੇ ਨੇ ਅਤੇ ਪੂਲਾ ਪਿੰਡ ਏਡੇ ਕਰਮਾਂ ਵਾਲਾ ਪਿੰਡ ਹੈ। ਇਸ ਪਿੰਡ ਦੇ ਵਿੱਚ ਉਹ ਮਹਾਨ ਯੋਧਾ ਪੈਦਾ ਹੋਇਆ। ਜਦੋਂ ਆਪਾਂ ਅਰਦਾਸ ਵਿੱਚ ਜੁੜਦੇ ਹਾਂ, ਅਰਦਾਸ ਵਿੱਚ ਕਹਿੰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਾਏ, खोपड़िया लुहाइया, जो खोपड़िया लुहाइया की गल आती है सारिया संगत का ध्यान उस 25 साल के नौजवान गभरू के चेहरे के उत्ते जाता है। इतने खोपड़ी लुहाई शब्द नहीं है, इतने खोपड़िया लुहाइया मतलब कई दिन लथियां है, बहुत दिन लथियां खोपड़िया है। बहुत सारे 84 के दौरान अंदर जो सिखा के उत्ते अत्याचार होया, भाई अनोख सिंह की खोपड़ी लथी सारी दुनिया जानती है, बहुत सारे सिखा दिन खोपड़िया लथियां, पर उन्होंने साडा ध्यान जाता है सिंह साहब वो धर्म की किरत करने वाले भाई तारू सिंह जी के उस महान चित्र के उत्ते। मैं उस योधे के बारे कुछ गल्लां आप जी नाल सांझियां करनियां है। उन्होंने केसों के इन्ना प्यार की सी, उन्होंने दिल अंदर केसों प्रति सत्कार की सी। अज का नौजवान जदों आप कही वे केस रख ला, वह कहते हैं केस रखने का की फायदा। एक मैं वीर नूं कहा कि भाई तारू सिंह के खून का वास्ता वो तुसीं केस रख लो, वह कहते भाई तारू सिंह नूं पता होगा कि केस रखने का फायदा। सानू समझाओ बे केसा का सानू की फायदा है, केसा का फायदा की है, केस रखण दे विच फायदा की है, केस कटाउण विच नुकसान की है। यह गल्लां मैं तुहाडे नाल गुरु महाराज जी कृपा करन गुरबाणी की रोशनी अंदर इतिहास के सहारे दे नाल कहण दा यतन करांगा। इस पूले पिंड दे विच इक पहली बार पुलिस आई है, पूले पिंड दे विच मोमन खां फौजदार फौजां लैके आया, बहुत वड्डा फौजां दा ढिम ढाणा नाल लैके आया। एक धर्मी पुरुष नूं पकड़न वास्ते, एक धर्म की किरत करने वाले महान योधे नूं गिरफ्तार करने वास्ते उहदा कसूर इन्ना है कि वह दूजिआं वास्ते भला कमाउंदा है, उन्हां वास्ते सीस तली ते धर लैंदा जिन्हां दे नाल खून दा रिश्ता कोई नहीं, उन्हां दे वास्ते कुर्बानी करन लई नित्र पैंदा है जिन्हां दे नाल रिश्तेदारी कोई नहीं, जिन्हां नाल वाह वास्ता कोई नहीं। माछी रहीम बख्श की आरबला खतरे विच पई, उस माछी रहीम बख्श की लड़की की इज्जत नूं बचाउण वास्ते भाई तारू सिंह ने कुर्बानी की। पट्टी के हाकम पट्टी के नवाब नूं उन्होंने चित करके रख दिता है। पट्टी के नवाब जाफर बेग का कतल होया, तो जाफर बेग जिहड़ा है वह खान बहादुर जकरिया खान का रिश्तेदार है। खान बहादुर जकरिया खान मचिया पिया है, पता लगा कि पूले पिंड के रहने वाले भाई तारू सिंह ने पट्टी के हाकम नूं मारिया है। पट्टी के हाकम के कोलों जो उन्हें सजावां दे के बदला लिया है, उस बदले के इफजाने वजो भाई तारू सिंह गिरफ्तार किया जाए। भाई साहब को गिरफ्तार करके जिस वेले फौजां लैके तलियां, गल मेरी ना करा, खेतों के हल बहुदे योधे सूरमे कुरबानी वास्ते अज बन के लैके चले ने। जेडे गुरु गोबिंद सिंह महाराज सच्चे पातशाह के खंडे बाटे की पौ लै लेंदे ने, वह झुकते नहीं सिर उन्हां दे कटे भावे जाण, वह झुकते नहीं कदे किसी के मोहरे। धर्म की खातर पर उपकार ते नेकी की खातर उस चीज तली ते धरना जाणदे ने। गुरु गोबिंद सिंह महाराज जी का वह नादी पुत माता साहब कौर का जाया, जिस वेले हथ कड़ियां ते पैरां नूं बेड़ियां उहदे गल दे विच तौक पा के गिरफ्तार किया गया है। भाई तारू सिंह जी की भैन, उहदा नां है बीबी तारो, बीबी तारो अते भाई तारू सिंह जी बिरध मां विधवा मां आके मथा चुम के अपने पुत्र नूं आखदी है, तारू सिंह कि वह वक्त आ गया है जिस वास्ते कुरबानी करने वास्ते मैं तेनों प्रेरणा दिंदी रही है, जिस समय के इंतजार वास्ते मैं तेनों गभरू किया मखणा दे नाल पाल पाल के। पुत्रा आपां उस गुरु दे सिख है जिस गुरु ने सानू उपदेश दिता कि तर पईआ धर्म ना छोड़िए, अपने धर्म नूं कदे दाग नहीं लाउणा, अपने धर्म नूं कदे त्यागना नहीं। मेरे उस्ताद बापू शीतल साहब कहिंदे हुंदे सी अपना धर्म त्यागण दे नालों सत जन्म कौड़ी होके मरना चंगा, सत जन्म कौड़ी हो के बंदा तड़फ तड़फ के मरे उहदे नालों भी ज्यादा नुकसानदायक है अपने धर्म नूं पिट दे जानी। करबत भला ना करबत तेरी लाग गले, सुन बिनती मेरी हों बारी मुख फेर प्यारे, करबट दे मोको काहे को मारे। भगत कबीर जी का जिहड़ा शब्द है ना, यह शब्द कुछ खास ध्यान मंगदा सिखा अपने गुरु वालों कि पिठ ना दिखा दे, अपने गुरु का साथ हमेशा वास्ते निभाउणा है। मैं बड़ी बार स्टेजा ते कहिंदा हां उह सिखो तुहानूं की हो गया, मुसलमाना दे दो बंदे शहीद होए करबला दे मैदाने जंग अंदर, एक दा नां सी हसन ते दूजे दा नां सी हुसैन। हसन ते हुसैन ने करबला दे मैदाने जंग अंदर शहादत प्राप्त कर ली। हसन ते हुसैन दे बाप ने अपने शहीद पुत्रां दी याद अंदर मक्के दे विचों ने एक सैफ भेट की, एक शस्त्र भेट किया, एक खंडा रूप अंदर सैफ जिस वेले भेट की। मक्के दा हज करन वास्ते औरंगजेब बादशाह गया, औरंगजेब बादशाह नूं मक्के दे इमाम ने उह सैफ सरोपे वजों भेट की। औरंगजेब बादशाह मर गया, औरंगजेब दे पुत्रां दे विच राजगद्दी प्राप्त करन वास्ते कलेश खड़ा हो गया। गुरु गोबिंद सिंह महाराज की मदद दे नाल बहादुर शाह हुक्मरान बनिया। जदों सतगुरु आगरे गए ਤਾਂ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮਾਨ ਵਜੋਂ ਉਹ ਸੈਫ ਭੇਟ ਕੀਤੀ। ਉਹ ਸੈਫ ਅੱਜ ਕੱਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਭਾਏਮਾਨ ਹੈ। ਰੋਜ਼ਾਨਾ ਰਹਿਰਾਸ ਸਾਹਿਬ ਜੀ ਦੀ ਸਮਾਪਤੀ ਤੋਂ ਬਾਅਦ ਵਿੱਚ ਸੰਗਤਾਂ ਨੂੰ ਦਰਸ਼ਨ ਕਰਵਾਏ ਦੀਦਾਰੇ ਕਰਵਾਏ ਜਾਂਦੇ ਨੇ। ਗੱਲ ਕਰ ਰਿਹਾ ਸੀ ਮੁਸਲਮਾਨਾਂ ਦੇ ਦੋ ਨੌਜਵਾਨ ਮੈਦਾਨੇ ਜੰਗ ਅੰਦਰ ਸ਼ਹੀਦ ਹੋ ਗਏ। ਮੁਸਲਮਾਨਾਂ ਨੇ ਦੋ ਜਣਿਆਂ ਦੇ ਡੁੱਲੇ ਖੂਨ ਦਾ ਵਾਸਤਾ ਪਾ ਕੇ 42 ਮੁਲਕਾਂ ਤੇ ਇਸਲਾਮ ਦਾ ਝੰਡਾ ਲਹਿਰਾਇਆ। 42 ਮੁਲਕਾਂ ਤੇ ਉਹਨਾਂ ਨੇ ਰਾਜ ਕਾਇਮ ਕੀਤਾ ਹੈ। ਈਸਾਈਆਂ ਦੇ ਵਿੱਚ ਇੱਕ ਨਾਮ ਹੈ ਈਸਾ ਮਸੀਹ ਦਾ, ਜਿਸ ਨੂੰ ਉਹ ਸ਼ਹੀਦ ਮੰਨਦੇ ਨੇ। ਉਹਨਾਂ ਨੇ ਇੱਕ ਦੇ ਡੁੱਲੇ ਖੂਨ ਦੀ ਦੁਹਾਈ ਪਾ ਕੇ ਪੂਰੀ ਦੁਨੀਆਂ ਤੇ ਰਾਜ ਭਾਵ ਕਾਇਮ ਕਰ ਲਿਆ। ਉਹ ਸਿੱਖੋ ਤੁਹਾਨੂੰ ਕੀ ਹੋ ਗਿਆ? ਤੁਹਾਡਾ ਤਾਂ ਕੋਈ ਵੀ ਐਸਾ ਦਿਨ ਨਹੀਂ ਜਿੱਦਣ ਕੋਈ ਸ਼ਹੀਦੀ ਦਿਨ 15-20 ਸ਼ਹੀਦਾਂ ਦਾ ਨਾਮ ਦਾ ਹੋਵੇ। ਪਾਣੀ ਦੀ ਤਰ੍ਹਾਂ ਸੂਰਮਿਆਂ ਨੇ ਆਪਣਾ ਲਹੂ ਬਹਾਇਆ। ਤੁਸੀਂ ਉਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਵਾਸਤਾ ਪਾ ਕੇ ਪੰਜਾਬ ਵਿੱਚ ਵੀ ਆਪਣਾ ਰਾਜ ਨਾ ਕਾਇਮ ਕਰ ਸਕੇ, ਅਸੀਂ ਪੰਜਾਬ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਬਰਕਰਾਰ ਨਾ ਰੱਖ ਸਕੇ। ਆਓ ਉਹਨਾਂ ਕੌਮੀ ਪ੍ਰਵਾਨਿਆਂ ਦੀ ਗੱਲ ਆਪ ਜੀ ਦੀ ਸੇਵਾ ਚ ਕਰਾਂ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਜਿਸ ਵੇਲੇ ਗ੍ਰਿਫਤਾਰ ਕਰਕੇ ਲੈ ਕੇ ਚੱਲੇ ਨੇ, ਮਾਤਾ ਜੀ ਨੇ ਇੱਕੋ ਹੀ ਸ਼ਬਦ ਆਖਿਆ, ਤਾਰੂ ਸਿੰਘਾ ਮੇਰੇ ਕੰਨਾਂ ਵਿੱਚ ਇਹ ਸ਼ਬਦ ਪਵੇ ਕਿ ਮਾਂ ਤੇਰਾ ਪੁੱਤ ਧਰਮ ਖਾਤਰ ਸ਼ਹੀਦ ਹੋ ਗਿਆ, ਮੈਂ ਆਪਣੇ ਆਪ ਨੂੰ ਬੜਭਾਗੀ ਜਾਣਾ ਜੀ। ਪਰ ਜੇ ਕਿਤੇ ਪੁੱਤਰਾ ਮੇਰੇ ਕੰਨਾਂ ਵਿੱਚ ਇਹ ਸ਼ਬਦ ਪਵੇ ਕਿ ਤੇਰਾ ਪੁੱਤ ਧਰਮ ਨੂੰ ਤਿਆਗ ਗਿਆ, ਤਾਂ ਬੇਟਾ ਇਹਦੇ ਨਾਲੋਂ ਚੰਗਾ ਹੋਵੇਗਾ ਕਿ ਮੈਂ ਇਹ ਗੱਲ ਸੁਣਨ ਤੋਂ ਪਹਿਲਾਂ ਮਰ ਜਾਵਾਂ, ਮੇਰੇ ਕੰਨਾਂ ਵਿੱਚ ਇਹ ਸ਼ਬਦ ਨਾ ਪੈਣ। ਭਾਈ ਤਾਰੂ ਸਿੰਘ ਜੀ ਨੇ ਭੈਣ ਨੂੰ ਪਿਆਰ ਦਿੱਤਾ, ਆਪਣੀ ਮਾਂ ਦੇ ਚਰਨੀ ਹੱਥ ਲਾਇਆ, ਘੋੜਿਆਂ ਦੇ ਉੱਤੇ ਬੈਠ ਕੇ ਤੁਰਨ ਲੱਗੇ ਨੇ। ਤੇ ਤੁਰਨ ਲੱਗੇ ਆਪਣੇ ਪਿੰਡ ਦੇ ਲੋਕਾਂ ਨੂੰ ਕਹਿੰਦੇ ਨੇ, ਬਜ਼ੁਰਗਾਂ ਨੂੰ ਆਖਦੇ ਨੇ, ਮੇਰਾ ਬਾਪ ਜਿਉਂਦਾ ਹੁੰਦਾ ਤਾਂ ਸ਼ਾਇਦ ਮੈਂ ਪਿੰਡ ਵਾਲਿਆਂ ਨੂੰ ਇਹ ਨਾ ਕਹਿ ਕੇ ਜਾਂਦਾ ਕਿ ਮੇਰੇ ਤੋਂ ਬਾਅਦ ਵਿੱਚ ਮੇਰੀ ਭੈਣ ਦਾ ਖਿਆਲ ਰੱਖਿਓ, ਮੇਰੇ ਤੋਂ ਬਾਅਦ ਵਿੱਚ ਮੇਰੀ ਮਾਂ ਦਾ ਖਿਆਲ ਰੱਖਿਓ, ਇਹਨਾਂ ਦੀਆਂ ਜ਼ਿੰਮੇਵਾਰੀਆਂ ਵੰਡਾਉਂਦੇ ਰਹੋ, ਇਹਨਾਂ ਨੂੰ ਕੋਈ ਤਕਲੀਫ ਨਾ ਆਵੇ, ਮੇਰਾ ਬਾਪ ਨਹੀਂ ਰਿਹਾ। ਇਸ ਲਈ ਪਿੰਡ ਵਾਲਿਓ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦਾ, ਮੇਰੀ ਭੈਣ ਅਤੇ ਮੇਰੀ ਮਾਂ ਦਾ ਖਿਆਲ ਰੱਖਿਓ, ਮੇਰੀ ਮਾਂ ਅਤੇ ਮੇਰੀ ਭੈਣ ਨੂੰ ਕੋਈ ਮੁਸੀਬਤ ਆ ਕੇ ਤੜਫਾਵੇ ਨਾ, ਇਹਨਾਂ ਦਾ ਤੁਸੀਂ ਹਰ ਪੱਖੋਂ ਸਹਾਇਤਾ ਕਰਨ ਵਾਸਤੇ ਖਿਆਲ ਰੱਖਣਾ। ਸਿੰਘ ਸਾਹਿਬ ਜੀ ਜਿਸ ਵੇਲੇ ਘੋੜਿਆਂ ਦੇ ਉੱਤੇ ਬਹਿ ਕੇ ਪੁਲਿਸ ਦੇ ਨਾਲ ਲਾਹੌਰ ਨੂੰ ਤੁਰੇ, ਤਾਂ ਪਿੰਡ ਦੀ ਕੋਈ ਐਸੀ ਅੱਖ ਨਹੀਂ ਸੀ ਜਿਹੜੀ ਰੋਂਦੀ ਨਾ ਹੋਵੇ। ਸਾਰੇ ਪਿੰਡ ਦੇ ਲੋਕਾਂ ਦੇ ਅੱਖਾਂ ਦੇ ਵਿੱਚੋਂ ਪਰਲ ਪਰਲ ਹੰਝੂ ਵਹਿ ਰਹੇ ਸਨ। ਜਿੰਨਾ ਚਿਰ ਤੱਕ ਪੁਲਿਸ ਦੇ ਘੋੜੇ ਦਿਸਦੇ ਰਹੇ, ਉਹਨਾਂ ਚਿਰ ਸਾਰੇ ਪਿੰਡ ਵਾਲੇ ਲੋਕ ਮਾਨੋ ਮਿੱਟੀ ਦੇ ਬੁੱਤ ਬਣ ਕੇ, ਪੱਥਰ ਦੇ ਬੁੱਤ ਬਣ ਕੇ ਖਲੋਤੇ, ਅੱਖਾਂ ਅੱਡ ਕੇ ਵੇਖਦੇ ਰਹੇ। ਜਦੋਂ ਅੱਖੋਂ ਓਹਲੇ ਹੋ ਗਏ, ਪ੍ਰਿੰਸੀਪਲ ਸਵਰਨ ਸਿੰਘ ਜੀ ਲਿਖਦੇ ਆ, ਕਹਿੰਦੇ ਜਦੋਂ ਭਾਈ ਤਾਰੂ ਸਿੰਘ ਅੱਖਾਂ ਤੋਂ ਓਹਲੇ ਹੋ ਗਿਆ, ਮਾਨੋ ਪਿੰਡ ਵਾਲਿਆਂ ਵਾਸਤੇ ਸ਼ਿਖਰ ਦੁਪਹਿਰੇ ਸੂਰਜ ਡੁੱਬ ਗਿਆ, ਮਾਨੋ ਸ਼ਿਖਰ ਦੁਪਹਿਰੇ ਘੁੱਪ ਹਨੇਰਾ ਛਾ ਗਿਆ, ਮੁੜ ਕੇ ਪੂਲੇ ਪਿੰਡ ਦੇ ਵਿੱਚ ਸੂਰਜ ਨਹੀਂ ਚੜਿਆ। ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਗਏ। ਜਿਸ ਵੇਲੇ ਜਾਲਮਾਂ ਦੀ ਕਚਹਿਰੀ ਦੇ ਵਿੱਚ ਸਿੰਘ ਸਾਹਿਬ ਨੂੰ ਪੇਸ਼ ਕੀਤਾ ਗਿਆ, ਜਾ ਕੇ ਫਤਿਹ ਬੁਲਾਈ ਹੈ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ, ਜਾ ਕੇ ਸਿਪਾਹੀਆਂ ਪੇਸ਼ ਕੀਤਾ ਤਾਰੂ ਸਿੰਘ ਤਾਈ, ਵਾਹਿਗੁਰੂ ਦੀ ਫਤਿਹ, ਸਿੰਘ ਗੱਜ ਕੇ ਬੁਲਾਈ ਹੈ, ਸਿੰਘ ਮੂੰਹੋਂ ਫਤਿਹ ਸੁਣ ਅੱਗ ਲੱਗੀ ਸਾਰਿਆਂ ਨੂੰ, ਗੁੱਸੇ ਨਾਲ ਤਿਉੜੀ ਸੂਬੇ ਮੱਥੇ ਉੱਤੇ ਪਈ ਹੈ, ਆਖਦਾ ਨਵਾਬ ਕੋਲੋਂ ਹੋਸ਼ ਕਰ ਖਾਲਸਾ ਹੋਏ, ਮੌਤ ਨੂੰ ਆਵਾਜ਼ਾਂ ਮਾਰੇ ਤੇਰੀ ਕੀ ਦਨਾਈ ਹੈ, ਇਹ ਹੈ ਦਰਬਾਰ ਖਾਨ ਸਾਹਿਬ ਦਾ ਜਹਾਨ ਜਾਣੇ, ਉਹ ਆਕੜ ਚ ਆ ਕੇ ਕਿਉਂ ਸਲਾਮ ਨਹੀਂ ਬੁਲਾਈ ਹੈ। ਭਾਈ ਤਾਰੂ ਸਿੰਘ ਜੀ ਕਹਿੰਦੇ ਨੇ, ਮੇਰੀ ਮਾਂ ਨੇ ਮੈਨੂੰ ਬਚਪਨ ਤੋਂ ਲੈ ਕੇ ਫਤਿਹ ਬੁਲਾਉਣੀ ਸਿਖਾਈ ਹੈ, ਤੇ ਮੈਂ ਆਖਰੀ ਦਮ ਤੱਕ ਫਤਿਹ ਬੁਲਾਵਾਂਗਾ। ਜਿਹੜਾ ਫਤਿਹ ਦੇ ਨਾਲ ਪਿਆਰ ਕਰਦਾ ਉਹਦੀ ਆਤਮਾ ਵੀ ਫਤਿਹ ਪਾ ਜਾਂਦੀ, ਜਿਹੜਾ ਫਤਿਹ ਬੁਲਾਉਣੋਂ ਸੰਕੋਚ ਕਰਦਾ ਉਹਨੂੰ ਫਤਿਹ ਵੀ ਫਤਿਹ ਬੁਲਾ ਜਾਂਦੀ, ਮੈਂ ਤਾਂ ਫਤਿਹ ਨਾਲ ਪਿਆਰ ਕਰਦਾ, ਰਹਿੰਦੀ ਜ਼ਿੰਦਗੀ ਤੱਕ ਫਤਿਹ ਬੁਲਾਉਂਦਾ ਰਹਾਂਗਾ। ਜਲਾਦਾਂ ਨੇ ਲਾਲਚ ਡਰਾਵੇ ਅਤੇ ਧਮਕੀਆਂ ਦਾ ਦੌਰ ਸ਼ੁਰੂ ਕੀਤਾ, ਪਰ ਕਹੋ ਕਦੋਂ ਡਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ? ਇਹ ਤੇ ਸਤਿਗੁਰੂ ਮਹਾਰਾਜ ਦੇ ਉੱਤੇ ਜਿਸ ਨੂੰ ਨਿਸ਼ਚੈ ਹੈ, ਜਿਸ ਨੂੰ ਭਰੋਸਾ ਕਿ ਮੇਰਾ ਗੁਰੂ ਵੱਡਾ ਹੈ, ਉਹ ਛੋਟੇ ਮੁਰੇ ਕਦੇ ਝੁਕੇਗਾ ਨਹੀਂ। ਜਲਾਦ ਜ਼ੋਰ ਲਾਉਂਦੇ ਨੇ ਕਿ ਭਾਈ ਸਾਹਿਬ ਸਾਡੇ ਮੁਰੇ ਈਨ ਮੰਨ ਜਾਣ, ਤੇ ਉਹ ਬੜੀਆਂ ਦਲੀਲਾਂ ਦਿੰਦੇ ਨੇ ਕਿ ਤੁਹਾਡਾ ਧਰਮ ਵੀ ਇੱਕ ਰੱਬ ਨੂੰ ਮੰਨਦਾ ਹੈ, ਅਸੀਂ ਵੀ ਇੱਕ ਰੱਬ ਨੂੰ ਮੰਨਦੇ ਹਾਂ, ਅਸੀਂ 5 ਵਖਤ ਨਵਾਜ਼ਾਂ ਪੜ੍ਹਦੇ ਹਾਂ, ਤੁਸੀਂ 5 ਬਾਣੀਆਂ ਨਿਤਨੇਮ ਦੀਆਂ ਪੜ੍ਹਦੇ ਹੋ, ਤੁਸੀਂ 5 ਬਾਣੀਆਂ ਪੜ੍ਹਦੇ ਹੋ, ਅਸੀਂ 5 ਨਵਾਜ਼ਾਂ ਪੜ੍ਹਦੇ ਹਾਂ, ਤੁਸੀਂ ਵੀ ਇੱਕ ਅੱਲਾ ਨੂੰ ਮੰਨਦੇ ਹੋ, ਅਸੀਂ ਵੀ ਇੱਕ ਅੱਲਾ ਨੂੰ ਮੰਨਦੇ ਹਾਂ, ਜਾਤਾਂ ਪਾਤਾਂ ਨੂੰ ਤੁਸੀਂ ਨਹੀਂ ਮੰਨਦੇ, ਜਾਤਾਂ ਪਾਤਾਂ ਨੂੰ ਅਸੀਂ ਨਹੀਂ ਮੰਨਦੇ, ਬੁੱਤਾਂ ਨੂੰ ਤੁਸੀਂ ਨਹੀਂ ਪੂਜਦੇ, ਬੁੱਤਾਂ ਨੂੰ ਅਸੀਂ ਨਹੀਂ ਪੂਜਦੇ, ਬੜੀਆਂ ਦਲੀਲਾਂ ਦਿੰਦੇ ਨੇ। ਭਾਈ ਤਾਰੂ ਸਿੰਘ ਜੀ ਕਹਿੰਦੇ ਨੇ, ਤੁਹਾਡਾ ਧਰਮ ਤੁਹਾਨੂੰ ਮੁਬਾਰਕ, ਮੇਰਾ ਧਰਮ ਮੈਨੂੰ ਮੁਬਾਰਕ, ਮੈਂ ਆਪਣੇ ਧਰਮ ਵਿੱਚ ਪੱਕਾ ਹਾਂ, ਮੈਂ ਤੁਹਾਡੇ ਧਰਮ ਦਾ ਨਿੰਦਕ ਜਾਂ ਦੁਸ਼ਮਣ ਨਹੀਂ, ਮੈਂ ਤੁਹਾਡੇ ਧਰਮ ਦਾ ਵਿਰੋਧੀ ਨਹੀਂ ਹਾਂ, ਮੈਂ ਤੁਹਾਡੇ ਧਰਮ ਨੂੰ ਮਾੜਾ ਨਹੀਂ ਕਹਿੰਦਾ, ਪਰ ਮੇਰਾ ਧਰਮ ਤੁਹਾਡੀਆਂ ਅੱਖਾਂ ਦੇ ਵਿੱਚ ਕਿਉਂ ਤੀਰ ਵਾਂਗ ਰੜਕਦਾ ਹੈ? ਅੱਜ ਇਹ ਸਿੱਖੀ ਬਹੁਤਿਆਂ ਦੇ ਅੱਖਾਂ ਵਿੱਚ ਰੜਕਦੀ ਆ। आ कलाकार जेड़े ने उन्हां दी अखां विच भी सिखी रड़कदी आ, जिहड़े फिल्मां वाले ने नाटक बनाउण वाले ने उन्हां दे अखां विच भी सिखी रड़कदी आ, जिन्ने नाटकां विच जिन्नियां फिल्मां दे विच सिखां दा मौजू उड़ाया जांदा है इन्हां दे अखां विच रड़कदे असीं तदी ते इह कुछ कर रहे ने। आओ गुरु गोबिंद सिंह महाराज दे दूल्हे शेर ने उह दुष्टां दी कचहरी दे अंदर सच दी आवाज बुलंद करदिआं होइआ गज वज के फतेह बुला के उन्होंने कले कले सवाल का जवाब देकर जिम्मे तसली करवाई है। उस वेले का नक्शा आप जी की सेवा विच ज्ञानी स्वरूप सिंह कड़ियाणा का ढाडी जथा इउं पेश करता है। Yeah! ਕਾਰਜੋਗ ਸਾਰੀਆਂ ਸੰਗਤਾਂ ਵੱਲੋਂ ਢਾਡੀ ਜਥੇ ਨੂੰ ਬਹੁਤ ਸਾਰਾ ਮਾਣ ਸਨਮਾਨ ਮਿਲ ਰਿਹਾ ਹੈ। ਅਸਲ ਮੈਂ ਵਿੱਚ ਅਸੀਂ ਮਾਣ ਸਨਮਾਨ ਦੇ ਕਾਬਲ ਤੇ ਹੈ ਨਹੀਂ। ਮੈਂ ਆਪ ਜੀ ਦੇ ਹਾਰਦਿਕ ਸਨੇਹ ਦਾ ਧੰਨਵਾਦ ਕਰਦਾ ਤੇ ਸਾਰੀ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਂ 'ਚ ਅਰਦਾਸ ਕਰਦਾ ਹਾਂ। ਗਰੀਬ ਨਵਾਜ ਪਿਤਾ ਗੁਰੂ ਗ੍ਰੰਥ ਸਾਹਿਬ ਸਵਾਮੀ ਜੀ ਕਿਰਪਾ ਕਰਨ ਸਾਰੀ ਸੰਗਤ ਨੂੰ ਗੁਰਬਾਣੀ ਦੇ ਪਿਆਰ ਦੀ ਦਾਤ, ਨਿਤਨੇਮ ਦੀ ਦਾਤ, ਗੁਰੂ ਗੁਰੂ ਜਪਣ ਦਾ ਬਲ, ਮਰਜ਼ਾਦਾ ਵਿਚਰਨ ਦੀ ਸਮਰੱਥਾ ਤੇ ਆਪਣੇ ਚਰਨਾਂ ਦੀ ਮੁਹੱਬਤ ਦਾਤਾ ਜੀ ਸਾਰੀਆਂ ਸੰਗਤਾਂ ਨੂੰ ਬਖਸ਼ਿਸ਼ ਕਰਨ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹੋਇਆ ਆਪਣੇ ਪ੍ਰਕਰਨ ਨੂੰ ਅਗਾਂਹ ਵਧਾਉਣ ਲੱਗਾ ਹੈ। ਮੈਂ ਪਹਿਲਾਂ ਬੇਨਤੀ ਕੀਤੀ ਕਿ ਸਮਾਂ ਬੜਾ ਕੀਮਤੀ ਹੈ, ਸਮਾਂ ਥੋੜਾ ਨਹੀਂ ਕਦੇ ਹੁੰਦਾ, ਸਮਾਂ ਭਾਵੇਂ 2 ਮਿੰਟ ਦਾ ਹੋਵੇ, ਸਮਾਂ ਹੁੰਦਾ ਹੀ ਕੀਮਤੀ ਹੈ। ਭਾਈ ਵੀਰ ਸਿੰਘ ਨੇ ਗੱਲ ਲਿਖੀ ਆ, ਉਹ ਕਹਿੰਦੇ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਘਰੀਕ ਸਮੇਂ ਖਿਸਕਾਈ ਕੰਨੀ, ਤ੍ਰਿਖੇ ਆਪਣੇ ਬੇਗ ਗਿਆ ਤਾਂ ਬੰਨੇ ਬੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਉਹ ਅਜੇ ਸੰਭਾਲ ਇਸ ਨੂੰ ਕਰ ਸਫ਼ਰ ਉਡੰਦਾ ਜਾਮਦਾ, ਇਹ ਠਹਿਰਨ ਜਾਤ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ, ਸਮਾਂ ਕਦੇ ਲਿਹਾਜ਼ ਨਹੀਂ ਕਰਦਾ। ਸੋ ਬਖਸ਼ਿਸ਼ ਕੀਤੇ ਸਮੇਂ ਦੀ ਮੈਂ ਆਪਣੀ ਤਰਫ਼ ਦੇ ਉੱਤੋਂ ਕਦੇ ਵੀ ਤੋਹੀਨ ਨਹੀਂ ਕਰਾਂਗਾ। ਬਹੁਤ ਸਾਰੇ ਵੀਰਾਂ ਦੀਆਂ ਫਰਮਾਇਸ਼ਾਂ ਆ ਰਹੀਆਂ, ਇੱਕ ਬਾਬਾ ਨਾਨਕ ਸੀ ਉਸ ਰਚਨਾ ਦੀ ਫਰਮਾਇਸ਼ ਆਈ, ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੀ ਇੱਕ ਰਚਨਾ ਦੀ ਫਰਮਾਇਸ਼ ਆਈ, ਇੱਕ ਮੇਰੇ ਵੀਰ ਨੇ ਪੂਲੇ ਦੀ ਗੱਲ ਕੀਤੀ ਤੇ ਇੱਕ ਵੀਰ ਨੇ ਆਖਿਆ ਸਰਸੇ ਵਾਲੇ ਦੀ ਗੱਲ ਕਰਿਓ। ਸੋ ਮੈਂ ਸਾਰਿਆਂ ਕੋਲੇ ਹੱਥ ਬੰਨ ਕੇ ਮਾਫ਼ੀ ਮੰਗਦਾ ਇਤਿਹਾਸ ਦੀ ਗੱਲ ਕਰਕੇ। ਇਸ ਦੇ ਵਿੱਚ ਵਿੱਚ ਮੈਂ ਆਪ ਜੀ ਦੇ ਨਾਲ ਗੁਰਮਤ ਦੀਆਂ ਗੱਲਾਂ ਕਰਨ ਦਾ ਯਤਨ ਕਰਾਂਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਪ੍ਰੀਤਮਾਨ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਜਿਸ ਵੇਲੇ ਸਿਪਾਹੀ ਲਾਹੌਰ ਦਰਬਾਰ ਵਿੱਚ ਲੈ ਗਏ, ਲਾਹੌਰ ਸ਼ਹਿਰ ਇੱਕ ਇੱਦਾਂ ਦਾ ਸ਼ਹਿਰ ਹੈ ਜਿਸ ਸ਼ਹਿਰ ਦੇ ਨਾਲ ਸਿੱਖਾਂ ਦੀਆਂ ਮਿੱਠੀਆਂ ਪਿਆਰੀਆਂ ਤੇ ਕੌੜੀਆਂ ਕਸਾਲੀਆਂ ਯਾਦਾਂ ਜੁੜੀਆਂ ਹੋਈਆਂ, ਮਿੱਠੀਆਂ ਪਿਆਰੀਆਂ ਅਤੇ ਕੌੜੀਆਂ ਕਸਾਲੀਆਂ ਯਾਦਾਂ ਜੁੜੀਆਂ ਹੋਈਆਂ। ਲਾਹੌਰ ਦੀ ਧਰਤੀ ਦੇ ਉੱਤੇ ਸਿੱਖਾਂ ਦੇ ਗੁਰੂ ਸਾਹਿਬਾਨ ਦੇ ਉੱਤੇ ਧੰਨ ਗੁਰੂ ਅਰਜਨ ਦੇਵ ਦੇ ਸਿਰ ਉੱਤੇ ਪਠਿਆਰੇ ਦਾ ਕੜਛਾ ਘੁੰਮਿਆ ਤੇ ਇਸੇ ਲਾਹੌਰ ਦੀ ਧਰਤੀ ਤੇ ਸਿੱਖਾਂ ਦੇ ਸਿਰਾਂ ਦੇ ਉੱਤੇ ਚੌਰ ਵੀ ਚੁੱਲੇ, ਇਸੇ ਲਾਹੌਰ ਦੀ ਧਰਤੀ ਤੇ ਸਿੱਖਾਂ ਦੇ ਡੌਲਿਆਂ ਨੂੰ ਕੜੀਆਂ ਵੀ ਲੱਗੀਆਂ, ਇਸੇ ਲਾਹੌਰ ਦੀ ਧਰਤੀ ਤੇ ਸਿੱਖਾਂ ਦੇ ਡੌਲਿਆਂ ਨੂੰ ਕੋਹੇ ਨੂਰ ਹੀਰੇ ਵੀ ਵੱਜੇ, ਇਸੇ ਲਾਹੌਰ ਦੀ ਧਰਤੀ ਤੇ ਕਿਤੇ ਇਹ ਵੀ ਢੰਡੋਰਾ ਪਿੱਟਿਆ ਗਿਆ ਕਿ ਕੱਲ ਨੂੰ ਇੱਕ ਸਰਕਾਰੀ ਬਾਗੀ ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ਤੇ ਬਿਠਾ ਲੈਣਾ, ਸਾਰੇ ਤਮਾਸ਼ਾ ਦੇਖਣ ਆਇਓ, ਤੇ ਲਾਹੌਰ ਦੀ ਧਰਤੀ ਤੇ ਉਹ ਵੀ ਢੰਡੋਰਾ ਪਿੱਟਿਆ ਗਿਆ ਕਿ ਕੱਲ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਗੱਦੀ ਦੇ ਉੱਤੇ ਬੈਠਣਾ, ਸਾਰੇ ਜਣੇ ਵਧਾਈਆਂ ਦੇਣਾ, ਉਹ ਇਹ ਵੀ ਢੰਡੋਰਾ ਪਿੱਟਿਆ ਗਿਆ। ਲਾਹੌਰ ਦੀ ਧਰਤੀ ਦੇ ਨਾਲ ਸਾਡੀਆਂ ਮਿੱਠੀਆਂ ਪਿਆਰੀਆਂ ਤੇ ਕੌੜੀਆਂ ਕਸਾਲੀਆਂ ਯਾਦਾਂ ਜੁੜੀਆਂ ਹੋਈਆਂ, ਬਹੁਤ ਸਾਰੀਆਂ ਯਾਦਾਂ ਨੇ। ਉਹ ਲਾਹੌਰ ਦੀ ਧਰਤੀ ਦੇ ਉੱਤੇ ਕਈ ਗੱਲਾਂ ਐਸੀਆਂ ਜਿਹੜੀਆਂ ਦੁਨੀਆਂ ਵਾਲੇ ਕਹਿੰਦੇ ਵੀ ਨਹੀਂ ਹੋ ਸਕਦੀਆਂ, ਪਰ ਸਿੱਖਾਂ ਨੇ ਕਰਕੇ ਦਿਖਾਈਆਂ। ਲਾਹੌਰ ਦੀ ਧਰਤੀ ਤੇ ਲਾਹੌਰ ਦੀ ਗੱਲ ਕਰਨ ਲੱਗਾ, ਕਈ ਲੋਕ ਕਹਿੰਦੇ ਨੇ ਕਿ ਕਿਸੇ ਬੀਬੀ ਦੇ ਗੋਦ ਵਿੱਚ ਪਏ ਉਹਦੇ ਬੱਚੇ ਨੂੰ ਚੱਕ ਕੇ ਉਹਦੇ ਚੀਥੜੇ ਚੀਥੜੇ ਬੋਟੀਆਂ ਬੋਟੀਆਂ ਟੁਕੜੇ ਟੁਕੜੇ ਕਰਕੇ ਤੇ ਹਾਰ ਬਣਾ ਕੇ ਕਿਸੇ ਬੀਬੀ ਦੇ ਗਲ ਵਿੱਚ ਪਾ ਦਿੱਤਾ ਜਾਏ ਤੇ ਬੀਬੀ ਧਾਹਾਂ ਨਾ ਮਾਰੇ, ਇਹ ਗੱਲ ਹੋ ਨਹੀਂ ਸਕਦੀ। ਪਰ ਸਿੱਖ ਬੀਬੀਆਂ ਨੇ ਕਰਕੇ ਦਿਖਾਈ ਉਹਨਾਂ ਦੇ ਗਲਾਂ ਵਿੱਚ ਬੱਚਿਆਂ ਦੇ, ਪਰ ਬੀਬੀਆਂ ਨੇ ਹਾਏ ਨਹੀਂ ਆਖੀ। ਦਿੱਲੀ ਦੀ ਧਰਤੀ ਦੇ ਉੱਤੇ ਸਿੱਖਾਂ ਦੇ ਗਲਾਂ ਵਿੱਚ ਸੜਦੇ ਟਾਇਰ ਪਾਏ ਗਏ, ਇਤਿਹਾਸ ਕਹਿੰਦਾ। ਆ ਜਿਹੜੇ ਲੀਡਰ ਲੋਕਾਂ ਦੇ ਗਲਾਂ ਵਿੱਚ ਤੁਸੀਂ ਫੁੱਲਾਂ ਦੇ ਹਾਰ ਪੈਂਦੇ ਦੇਖਦੇ ਹੋ ਨਾ, ਆ ਜਿਹਨਾਂ ਲੋਕਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪੈਣ, ਸੱਚ ਜਾਣੇ ਉਹ ਕਦੇ ਬੱਚਿਆਂ ਦੇ ਟੁਕੜਿਆਂ ਦੇ ਹਾਰ ਦੀ ਕੀਮਤ ਨਹੀਂ ਪਾ ਸਕਦੇ। ਜਿਹਨਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪੈਂਦੇ ਨੇ ਨਾ, ਜਿਹੜੇ ਫੁੱਲਾਂ ਦੇ ਹਾਰ ਪਾਉਣ ਦੇ ਸ਼ੌਕੀਨ ਹੋ ਗਏ, ਉਹਨਾਂ ਨੂੰ ਕੀ ਪਤਾ ਵੀ ਦਿੱਲੀ ਦੀ ਧਰਤੀ ਦੇ ਉੱਤੇ ਸਿੱਖਾਂ ਦੇ ਗਲਾਂ ਵਿੱਚ ਸੜਦੇ ਟਾਇਰ ਪਾਏ ਗਏ ਸੀ। ਆ ਹੋਇਆ ਪਿਛਲੇ ਦਿਨਾਂ ਦੇ ਵਿੱਚ, ਮੇਰਾ ਕਿਸੇ ਪਾਰਟੀ ਨਾਲ ਵਿਰੋਧ ਨਹੀਂ ਹੈ, ਨਾ ਕਿਸੇ ਪਾਰਟੀ ਨਾਲ, ਮੇਰਾ ਪਿਆਰ ਹੈ, ਮੇਰੀ ਪਾਰਟੀ ਗੁਰੂ ਗ੍ਰੰਥ ਸਾਹਿਬ ਨਾਲ ਹੈ। ਆ ਥੋੜੇ ਦਿਨ ਪਹਿਲਾਂ ਸਾਡੇ ਆਪਣੇ ਲੋਕਾਂ ਨੇ, ਜਿਨ੍ਹਾਂ ਨੇ 1984 ਦਾ ਨਵੰਬਰ ਤੇ ਜੂਨ ਮਹੀਨੇ ਦਾ ਦੁਹਾਈ ਦੁਹਾਈ ਪਾ ਪਾ ਕੇ ਲੋਕਾਂ ਕੋਲੋਂ ਵੋਟਾਂ ਲੈਣੀਆਂ ਹੁੰਦੀਆਂ, ਉਹਨਾਂ ਨੇ ਨਵੰਬਰ ਦੇ ਪਹਿਲੇ ਹਫ਼ਤੇ ਕਬੱਡੀ ਦੇ ਮੈਚ ਰੱਖ ਕੇ ਨਵੰਬਰ 1984 ਦੇ ਸ਼ਹੀਦਾਂ ਨੂੰ ਮਿੱਟੀ 'ਚ ਰੋਲਤਾ, ਲੋਕਾਂ ਦੇ ਸਾਹਮਣੇ ਗੱਲ ਸਾਬਤ ਕਰਤੀ ਵੀ ਕਿਤੇ ਕੋਈ ਮੀਡੀਆ ਅੱਜ ਤੋਂ 27 ਸਾਲ ਪਹਿਲਾਂ ਜੋ ਦਿੱਲੀ ਦੀ ਧਰਤੀ ਤੇ ਕਤਲੇਆਮ ਹੋਇਆ, ਕਿਤੇ ਮੀਡੀਆ ਵਾਲੇ ਉਹ ਗੱਲ ਨਾ ਕਿਤੇ ਉਹ ਛਾਲ ਲੈਣ, ਕਿਤੇ ਲੋਕਾਂ ਵਿੱਚ ਇਹ ਨਾ ਸਾਬਤ ਕਰ ਦੇਣ ਵੀ ਆਹ ਕੁਝ ਤੁਹਾਡੇ ਨਾਲ ਵਾਪਰਿਆ, ਉਹਨਾਂ ਨੇ ਤੁਹਾਡਾ ਧਿਆਨ ਹੀ ਦੂਜੇ ਪਾਸੇ ਜੋੜਤਾ। ਕੀ ਕਾਰਨ ਹੈ? ਜਿਹਨਾਂ ਨੂੰ ਫੁੱਲਾਂ ਦੇ ਹਾਰ ਪਾਉਣ ਦਾ ਚਾਅ ਚੜ੍ਹ ਜਾਵੇ ਨਾ, ਉਹ ਭੁੱਲ ਜਾਂਦੇ ਨੇ ਕਿ ਗਲਾਂ ਵਿੱਚ ਟਾਇਰ ਕਿਵੇਂ ਪੈਂਦੇ ਨੇ, ਉਹ ਭੁੱਲ ਜਾਂਦੇ ਨੇ ਕਿ ਬੱਚਿਆਂ ਦੇ ਟੁਕੜਿਆਂ ਦੇ ਹਾਰ ਦੀ ਕੀ ਕੀਮਤ ਹੁੰਦੀ ਹੈ, ਜਿਹਨਾਂ ਦੇ ਗਲਾਂ 'ਚ ਫੁੱਲਾਂ ਦੇ ਹਾਰ ਪੈਂਦੇ ਨੇ। ਭਾਈ ਤਾਰੂ ਸਿੰਘ ਨੇ ਆਪਣਾ ਖੋਪਰ ਲਹਾ ਕੇ ਕੌਮ ਦੇ ਸਿਰ ਤੇ ਤਾਜ ਟਿਕਾਤਾ, ਭਾਈ ਤਾਰੂ ਸਿੰਘ ਜੀ ਨੇ اپنے کھوپر دا تاج بنا کے سکھاں دے سر دے اتے رکھیا پر جنہاں دے سر اتے تاج رکھیا گیا وہ بھل گئے بھائی تارو سنگھ نوں وہ بھل گئے لاہور دی ترتی دے تے نکھاس چوک اج وی ہے جتھے بھائی تارو سنگھ جی شہید ہوئے اب تسی خبریں پڑھیا ہونی بھی اس سال بھائی تارو سنگھ دا شہیدی دن نہیں انہوں نے منا دتا اس تھان دے اتے جتھے بھائی صاحب شہید ہوئے انہوں نے قبضہ کر لیا بھی یہ تو مسلمانوں کی جگہ یہ تو سکھان کی جگہ ہی ہے نہیں کی کارن ہے میں پھر وہ کہے شبدوں کو دہراوا مسلمانوں دے دو بندے شہید ہوئے کربلا دے میدان جنگ اندر حسن تے حسین انہوں نے دلے خون دی دہائی پا کے انہوں نے 42 ملکوں تے راج کیتا عیسائیوں نے ایک بندے دے عیسیٰ مسیح دے دلے خون دی دہائی پا کے پوری دنیا تے راج کیتا تے تھونوں کی ہو گیا تسی سکھ کھبون والے میں بھی تھوڑے بچوں ہاں آپا اپنے دے گریبان میں سرنیما کر ویکھ اپنے من چاتی ماریے وہ زیادہ تا گرو کے شیران نے لہو پانی دی طرح بہا دتا اسی انہاں شہیداں دے خون دا واسطہ پا کے پنجاب وچ بھی اپنی گل کھل کے نہیں کر سکدے اسی پنجاب وچ بھی سکھی دی گل نہیں کر سکدے تھوڑے گردوارے دے گوانڈ اج وہ ہندو مندر تکے نال منائے جاندے نے وہ جنے بندے متھا ٹیکن کے مندر وچ تے لنگر چھکن کے گردوارا صاحب کارن کی ہے اج اسی سو گئے جاگو آؤ آپا کتے سوتے نہ رہ جائیے بھائی تارو سنگھ جی دے سامنے جکڑی نے ایک سوار رکھا کہنے لگا تارو سنگھا کی فرق پیندا ہے جتھے پنج بانیاں پڑھ دو تھے پنج نوازاں پڑھ لا کوئی فرق تھوڑا گل تو کوئی آ تو واحگرو کہنا سی اللہ کہنے ہاں ہے تو ایک دا نام ہے بھائی تارو سنگھ جی نے ایک شبد دے وچ او دا جواب دتا آکھا کہن لگے جکڑیا تیرا دھرم تینوں مبارک تو ساڈے گرو دی بانی پڑھ ساڈی بانی دے وچ بابے نے لکھیا ہے فریدا بے نوازا کتیا اے نہ پلی ریت کبھی چلنا آئے ہو پنجے وقت مسیت اسی تیری مسیت نو ماڑا نہیں کہندے بانی پڑھ بانی دے وچ لکھیا ہے اٹھ فریدا اوجو ساج صبح نواز گزار اسی تیری نواز نو بھی ماڑا نہیں کہندے ساڈی بانی تے لکھیا ہے پر جکڑیا کہندا میں تیرا لیکچر نہیں سننا گلاں دو آ زیادہ مسلمان بن جا جے نہیں تو میرے قہر دی اگ وچ سڑ کے مرن لئی تیار ہو جا گلاں بہت لمبیاں کیتیاں جا سکدیاں پر سماں قیمتی ہے تہاڈی جتھا تہاڈی سیوا دے وچ پیش کرن لگا ہاں بھائی تارو سنگھ جی دے سامنے دو گلاں آ گئیاں بھائی جاں تاں مسلمان بن جا تے جاں مرن واسطے تیار ہو جا او بلہار جائیے انہاں بزرگاں دے انہاں نے اپنے دھرم دا پلا نہیں چھڈیا پر اج اسی آٹے دانے دے اتے آٹے دالاں دے اتے بکن والے لوگ سچی گل ہے آٹے دالاں تے بکن والے لوگ مڑیاں تے متھا مار دے اپنے خاصم نو چھڈ کے ایک پاسے اسی کہنے ہاں کہ تمہیں چھڈ کوئی ورنہ تھاؤں جو بر چاہو سے تم تے پاؤں روز پڑھ دے کہ کرتا تیرا سب کچھ ہے جس دے سو پاوے روز ہی پڑھ دے بابا نانک داس سدا قربانی میں تیرے تو قربان جانا کی قربان جانے اسی ساڈے گرو نے اپنا پروار ساڈے تو قربان کرتا اسی ایک سکھ نہیں قربان کر سکتے نک معمولی جی بیماری آ جائے چل مڑیاں تے چل بابے دے کی لوڑ ہے وہ ساڈے گرو دے گھر وچ جدوں سارا کچھ ہے تے منگن دی جاچ سانو نہیں ہوندی جاچ سکھ لو بانی پڑھیا کرو نت نیم کریا کرو بھائی تارو سنگھ دے جیون وچ بڑی شکتی ہے نت نیم دی اودے جیون وچ گربانی دا پیار جیہدے دل وچ گربانی دی محبت نہیں معاف کرو پاوے میرے ورگو باہا جنیاں مرضی کڈی فرے جنہیں مرضی دم گجے ماری فرے جہد کو بانی دا پیار نہیں وہ سکھ کھبون دا حق نہیں رکھدا وہ سکھ کھبون دا حقدار نہیں ہے اج اسی کہی تا جانے پر اسی سکھ ہے ساڈا دھرم سکھ ہے پر ساڈے گھراں وچ گٹکا صاحب کتے ہاڑی سونی کھلدا نتنیم تا ہوندا کوئی نہیں تے قربانیاں کرن والیاں دا نام لینا وڈی گل ہے پر او آپا قربانی کرن والے یودے دے جیون وچ شکتی ویکھیے او دے جیون وچ شکتی کی ہے بھائی صاحب نے منہ توڑما جواب دتا جہدے پلے گربانی دا پیار ہوے او لکھاں بندیاں وچ کھڑا وی اڈول رہندا ہے ہن مومن خان بن کے لے کے آیا بھائی صاحب نو تے قاضی نے فتوا دینا ہے فتوا دین دا حکم ہویا پئی اپنا دھرم تے منن واسطے تیار نہیں اینو موت دے گھاٹ اتار دتا جاوے وہ پہلے ہی فیصلہ اندر بھر کے بیٹھ اندر بیٹھ کے کر لیندے سن تے قاضی دے کولوں بلوا دیندے سی جویں اج دے لیڈر فیصلے پہلے ہی کر لیندے نے تے بعد وچ اکال تخت صاحب دے جتھے دار دے کولوں اعلان کروا دیندے نے جی آپ پنتھ دا حکم ہے حکم تے اندر بہ کے بنیا ہویا ہوندا حکم تے اندر بہ کے بنیا ہویا ہوندا باہر تے جا کے ایک پیش ہی کیتا جاندا بس اسی طرح جدوں ملدے نے بد ادھکار اودوں بگڑدے نے دھرم دے پہرے دار وہ دھرم دا پہرے دار قاضی انہیں قرآن شریف دے چار کور کے ادھر نو مارے چار کو ادھر نو مارے کوئی نہیں کہہ دتا تے بھائی تارو سنگھ अपने धर्म नूं जे नहीं त्यागदा इहनूं मौत दे घाट उतार दिता जाए। भाई साहब कहिंदे कोई परवाह नहीं। शाम नूं रहिरा साहिब दा पाठ कीता, पाठ दौरान उन्हां ने अरदास करदिआं होइआं शब्द वरते, हे अकाल पुरख वाहिगुरू कृपा करिओ सिखी केसां सवासां संग निवे। अज रात सोचण वास्ते वक्त दिता, सवेर नूं फतवा जारी होणा, सवेर नूं दुबारा फतवा देण वास्ते काजी ने ओह बोल अपने कन्नां दे विच हुण भी गूंजदे महसूस कीते। उन्हें फतवा दिता कि भाई तारू सिंह नूं केसां नाल बड़ा प्यार है, इहदे केसां नूं इस ढंग नाल कट्टिआ जाए कि दुबारा हो ही ना सकन, दुबारा उहदे सिर दे उत्ते केस उग ना सकन। जकरिया ने फिर आखिया, तारू सिंह तेरी चढ़दी जवानी ते मैनूं तरस आउंदा है, हाले भी वक्त है सोच ला, तेरी जवानी ते मैनूं तरस आ रहा है, हजे भी फैसला बदल ला, अपने मौत नूं हस के ना प्रवान कर। भाई तारू सिंह जी ने आख्या सिखी केसां सवासां संग निवेगी। जकरिया कहण लगा, कहिंदा जे तारू सिंह तैनूं केसां नाल इन्ना प्यार है ना, आ सुणिओ ध्यान नाल, जे तैनूं केसां नाल इन्ना प्यार है तां याद रख मैं तेरे सिर विच जुतियां मार मार के तेरे केस उड़ा देंगा। भाई तारू सिंह ने शब्द कहा, ओ जकरिया मूंह बंद कर, तू जुतियां मेरे की मारनियां, अकाल पुरख कृपा करे सिंह दियां जुतियां तेरे सिर पैणगियां, सिंह दियां जुतियां तेरे सिर पैणगियां। किवें हुण किहदा शब्द सच हुंदा है, जकरिए दा सच हुंदा है शब्द, जां भाई तारू सिंह दा सच शब्द हुंदा है। ये खुलासे दे नाल जुड़न वास्ते आओ अपने इतिहास नाल प्यार करिए। भाई तारू सिंह जी आखदे ने कि जकरिया ਉਹ ਦਿਨ ਦੂਰ ਨਹੀਂ ਸਿੰਘ ਤੈਨੂੰ ਆਪਣੀ ਜੁੱਤੀ ਮੁਹਰੇ ਲਾ ਕੇ ਜਾਊ, ਤੇਰੇ ਜੁੱਤੀਆਂ ਪੈਣਗੀਆਂ, ਤੇਰੀ ਜੁੱਤੀ ਸਿੰਘ ਦੇ ਸਿਰ ਨਹੀਂ ਪੈ ਸਕਦੀ। ਬਸ ਕੋਈ ਹੁਕਮਰਾਨ ਇਹ ਗੱਲ ਬਰਦਾਸ਼ਤ ਕਰਦਾ, ਕੋਈ ਨਹੀਂ ਇਹ ਗੱਲ ਬਰਦਾਸ਼ਤ ਕਰ ਸਕਦਾ। ਭਾਈ ਤਾਰੂ ਸਿੰਘ ਦੇ ਮੂੰਹੋਂ ਨਿਕਲਿਆ ਸ਼ਬਦ ਉਹਦੇ ਸੀਨੇ ਦੇ ਵਿੱਚ ਤੀਰ ਵਾਂਗ ਵੱਜਾ, ਅੱਗ ਬਬੂਲਾ ਹੋ ਗਿਆ। ਉਹਨੇ ਉਸੇ ਵੇਲੇ ਜਲਾਦ ਨੂੰ ਸੱਦਿਆ ਕਿ ਭਾਈ ਤਾਰੂ ਸਿੰਘ ਦੇ ਸਿਰ ਦੇ ਉੱਤੋਂ ਕੇਸ ਇਸ ਢੰਗ ਨਾਲ ਕੱਟਣੇ ਹੈ ਕਿ ਦੁਬਾਰਾ ਆ ਨਾ ਸਕਣ। ਕਈ ਇਤਿਹਾਸਕਾਰਾਂ ਨੇ ਬੜਾ ਗੰਧਲਾ ਪੈਦਾ ਕੀਤਾ ਹੈ, ਅੱਗੇ ਜੀ ਕੇਸ ਸੋਨੇ ਦੀਆਂ ਤਾਰਾਂ ਬਣ ਗਈਆਂ, ਲੋਹੇ ਦੀਆਂ ਤਾਰਾਂ ਬਣ ਗਈਆਂ, ਟੈਂਚੀ ਕੋਲੋਂ ਵੱਢ ਨਾ ਹੋਈਆਂ। ਉਹ ਗੁਰੂ ਕੇ ਸਿੱਖੋ ਆਓ ਆਪਣੇ ਇਤਿਹਾਸ ਨੂੰ ਸ਼ੱਕੀ ਨਾ ਬਣਾਈਏ। ਜੇਕਰ ਕਰਾਮਾਤਾਂ ਦਿਖਾਉਣ ਦੀ ਗੱਲ ਹੁੰਦੀ ਤਾਂ ਸ਼ਾਇਦ ਫਿਰ ਖੋਪਰ ਵੀ ਲੋਹੇ ਦਾ ਬਣ ਸਕਦਾ ਸੀ, ਕਰਾਮਾਤਾਂ ਦੀ ਗੱਲ ਨਹੀਂ। ਇੱਥੇ ਤਾਂ ਗੁਰੂ ਕੇ ਸਿੱਖਾਂ ਨੇ ਖਿੜੇ ਮੱਥੇ ਤਸੀਹੇ ਪ੍ਰਵਾਨ ਕੀਤੇ ਨੇ, ਕਈ ਇਤਿਹਾਸਕਾਰਾਂ ਨੇ ਤ੍ਰਿਖੜੀ ਵਿੱਚ ਪੀੜੇ ਜਾਣ ਦੀ ਬਾਤ ਵੀ ਪਾਈ। ਖੈਰ ਗੱਲ ਲੰਬੀ ਨਾ ਹੋ ਜਾਏ। ਸਿੰਘ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਮੱਥੇ ਦੇ ਉੱਤੇ ਰੱਖ ਕੇ ਰੰਭੀ, ਜਿਸ ਵੇਲੇ ਜਲਾਦ ਨੇ ਇੱਕ ਮੁੱਕਾ ਮਾਰਿਆ ਤੇ ਭਾਈ ਤਾਰੂ ਸਿੰਘ ਦੇ ਮੱਥੇ ਦੇ ਵਿੱਚੋਂ ਖੂਨ ਦਾ ਫੁਵਾਰਾ ਚੱਲਿਆ ਤੇ ਹੌਲੀ ਹੌਲੀ ਖੱਬੇ ਪਾਸੇ ਨੂੰ ਉਹ ਕੱਟਦਾ ਕੱਟਦਾ ਕੰਨ ਤੱਕ ਉਹ ਹੁੱਜ ਕੇ ਮਾਰਦਾ ਲੈ ਜਾਂਦਾ। ਉਸ ਤੋਂ ਬਾਅਦ ਵਿੱਚ ਫਿਰ ਸੱਜੇ ਪਾਸੇ ਨੂੰ, ਮੱਥੇ ਤੋਂ ਲੈ ਕੇ ਕੰਨ ਵਾਲੇ ਪਾਸੇ ਨੂੰ ਉਹ ਜਾਂਦਾ, ਫਿਰ ਧੌਣ ਦੇ ਕੋਲੇ ਜਾ ਕੇ ਵਾਰ ਕਰਦਾ ਕਿ ਅਸਾਂ ਨੇ ਉਹ ਮਾਸ ਇੰਨਾ ਕੱਟਣਾ, ਇੱਕ ਹੁਜਕਾ ਮਾਰੇ ਤੇ ਖੋਪਰ ਉਤਾਂਹ ਚੁੱਕ ਲੈਣਾ। ਗੁਰੂ ਕੇ ਸਿੱਖ ਬੈਠੇ ਨੇ, ਸੰਗਤ ਵਿੱਚ ਸਾਰੇ ਧਰਮਾਂ ਦੇ ਲੋਕ ਬੈਠੇ ਹੁੰਦੇ ਨੇ, ਹਿੰਦੂ ਵੀ ਬੈਠੇ ਹੋਣਗੇ, ਮੁਸਲਮਾਨ ਵੀ ਬੈਠੇ ਹੋਣਗੇ, ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ, ਪਰ ਗੁਰੂ ਕੇ ਸਿੱਖ ਅਖਵਾਉਣ ਵਾਲਿਆਂ ਨੂੰ ਇਹ ਸ਼ਬਦ ਮੈਂ ਕਹਿਣਾ ਚਾਹੁੰਦਾ। ਹਿੰਦੂ ਧਰਮ ਦੇ ਵਿੱਚ ਸ਼ਿਵਜੀ ਦਾ ਇੱਕ ਚਿੱਤਰ ਮਿਲਦਾ ਹੈ, ਉਹਨਾਂ ਸ਼ਿਵਜੀ ਭਗਵਾਨ ਜੀ ਨੂੰ ਆਪਾਂ ਭਗਵਾਨ ਕਰਕੇ ਹਿੰਦੂ ਵੀਰਾਂ ਨੂੰ ਕਹਿੰਦੇ ਸੁਣਦੇ ਹਾਂ। ਸ਼ਿਵਜੀ ਭਗਵਾਨ ਦੀ ਇੱਕ ਫੋਟੋ ਮਿਲਦੀ ਹੈ ਕਿ ਉਹਦੇ ਸਿਰ ਦੇ ਵਿੱਚੋਂ ਇੱਕ ਪਾਣੀ ਦਾ ਫੁਆਰਾ ਚੱਲਦਾ ਹੈ, ਉਹਦੇ ਸਿਰ ਦੇ ਵਿੱਚੋਂ ਪਾਣੀ ਦੀ ਇੱਕ ਧਾਰ ਚੱਲਦੀ ਹੈ ਜਿਹਨੂੰ ਗੰਗਾ ਦਾ ਜਨਮ ਕਹਿੰਦੇ ਨੇ। ਖੈਰ ਗੰਗਾ ਦੀ ਪੈਦਾਇਸ਼ ਕਿੱਥੋਂ ਹੋਈ, ਮਹਾਨ ਕੋਸ਼ ਦੇ ਵਿੱਚੋਂ ਭਾਈ ਕਾਨ ਸਿੰਘ ਨਾਭਾ ਜੀ ਦਾ ਗੰਗਾ ਸ਼ਬਦ ਪੜਿਓ, ਪਤਾ ਲੱਗ ਜਾਏਗਾ ਗੰਗਾ ਕਿਵੇਂ ਪੈਦਾ ਹੋਈ ਆ। ਤੇ ਸਵਾਮੀ ਵਾਲਮੀਕ ਜੀ ਦੀ ਰਮਾਇਣ ਦੇ ਵਿੱਚੋਂ ਸਾਰੀ ਕਹਾਣੀ ਪੜ੍ਹੀ ਜਾ ਸਕਦੀ, ਵਕਤ ਨਹੀਂ ਕਿ ਮੈਂ ਉਹ ਦਲੀਲਾਂ ਦੇਵਾਂ। ਸੁਣਿਓ ਧਿਆਨ ਨਾਲ, ਸ਼ਿਵਜੀ ਭਗਵਾਨ ਦੇ ਸਿਰ ਵਿੱਚੋਂ ਪਾਣੀ ਦਾ ਫੁਆਰਾ ਚੱਲਿਆ, ਉਹ ਸਾਰੀ ਦੁਨੀਆਂ ਨੇ ਉਹਦੇ ਪੂਜਾ ਕੀਤੀ, ਅਬ ਤੱਕੋ ਗੁਰੂ ਕੇ ਸਿੱਖ ਦੇ ਸਿਰ ਵਿੱਚੋਂ ਲਹੂ ਦੀ ਗੰਗਾ ਵਗ ਰਹੀ ਆ, ਪਰ ਉਹ ਸੂਰਮੇ ਨੇ ਹਾਏ ਨਹੀਂ ਆਖੀ, ਲਹੂ ਦੇ ਫੁਆਰੇ ਚੱਲ ਰਹੇ ਆ। ਇੱਕ ਪਾਸੇ ਪਾਣੀ ਦਾ ਫੁਆਰਾ, ਮੈਂ ਉਹਨੂੰ ਕੰਡਮ ਨਹੀਂ ਕਰਦਾ, ਮੈਂ ਸ਼ਿਵਜੀ ਦੀ ਨਿੰਦਿਆ ਨਹੀਂ ਕਰਦਾ, ਮੈਂ ਸਤਿਕਾਰ ਕਰਦਾ ਹਾਂ, ਪਰ ਉਹਦੇ ਸਿਰ ਵਿੱਚੋਂ ਪਾਣੀ ਦਾ ਫੁਆਰਾ ਚੱਲਿਆ, ਦੁਨੀਆਂ ਪੂਜਦੀ ਆ। ਉਹ ਗੁਰੂ ਕੇ ਸਿੱਖੋ ਅਰ ਤੱਕੋ ਤੁਹਾਡੀ ਕੌਮ ਦਾ ਚਰਨੈਲ, ਸਿਰ ਦੇ ਵਿੱਚੋਂ ਲਹੂ ਦਾ ਦਰਿਆ ਵਗਣ ਲੱਗਾ, ਪਰ ਯੋਧੇ ਨੇ ਹਾਏ ਨਹੀਂ ਆਖੀ, ਜਲਾਦ ਕਿਵੇਂ ਜ਼ੋਰ ਲਾ ਰਿਹਾ ਤੇ ਉਹ ਜਲਾਦ ਦੀਆਂ ਅੱਖਾਂ ਤੋਂ ਤਾਂ ਹੰਝੂ ਆ ਗਏ, ਪਰ ਗੁਰੂ ਕਾ ਸ਼ੇਰ ਬਾਣੀ ਪੜ ਰਿਹਾ, ਉਸ ਵੇਲੇ ਦੇ ਦ੍ਰਿਸ਼ ਨੂੰ ਤੁਹਾਡੀ ਸੇਵਾ ਚ ਕੜਿਆਣੇ ਵਾਲਾ ਤੁਹਾਡੀ ਜਥਾ ਕਿਉਂ ਕਹਿ ਰਿਹਾ।
थक के लाउन लिखो पर सिंह का मोती आया है।
ਸੰਗਤਾਂ ਪੰਡਾਲ ਵਿੱਚ ਜੁੜ ਬੈਠੀਆਂ ਇੱਕ ਵਾਰ ਸਿੰਘ ਸਾਹਿਬ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਪਾਵਨ ਕਮਾਈ ਦਾ ਧਿਆਨ ਕਰਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸ ਮਿੱਟੀ ਦੇ ਸਿੱਖ ਬਣੇ ਹੋਣਗੇ, ਉਹਨਾਂ ਦੇ ਜੀਵਨ ਦੇ ਵਿੱਚ ਕਿਹੜੀ ਮਹਾਨ ਸ਼ਕਤੀ ਹੋਏਗੀ ਜੋ ਆਪਣੇ ਧਰਮ ਦੇ ਉੱਤੋਂ ਜਾਨਾਂ ਵਾਰ ਜਾਣੀਆਂ। ਆਪਣੀ ਖਾਤਰ ਹਰ ਕੋਈ ਮਰਦਾ, ਪਰ ਧਰਮ ਦੀ ਖਾਤਰ ਮਰਨਾ ਕਿਸੇ ਵਿਰਲਿਆਂ ਦੇ ਹਿੱਸੇ ਹੁੰਦਾ। ਧਰਮ ਦੀ ਖਾਤਰ ਕੁਰਬਾਨੀ ਕਰ ਦੇਣੀ ਬਹੁਤ ਘੱਟ ਬੰਦਿਆਂ ਦੇ ਹਿੱਸੇ ਵਿੱਚ ਆਇਆ ਕਰਦੀ ਹੈ। ਕਈ ਵਾਰ ਐਸਾ ਹੋ ਜਾਂਦਾ ਬੰਦਾ ਕੌਮ ਦੇ ਵਾਸਤੇ, ਕੌਮ ਦੇ ਹੱਕਾਂ ਵਾਸਤੇ ਸੰਘਰਸ਼ ਤੇ ਛੇੜ ਲੈਂਦਾ, ਪਰ ਜਿਸ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬੰਦੇ ਨੂੰ ਪਛਤਾਵਾ ਹੋਣ ਲੱਗ ਜਾਂਦਾ। ਕਹਿ ਦਿੰਦਾ ਮੈਨੂੰ ਨਹੀਂ ਸੀ ਕਰਨਾ ਚਾਹੀਦਾ, ਮੇਰਾ ਤੇ ਕਿਸੇ ਨੇ ਸਾਥ ਦੇਣ ਵਾਸਤੇ ਕਿਸੇ ਬੰਦੇ ਨੇ ਵੀ ਮੋਢੇ ਨਾਲ ਮੋਢਾ ਨਹੀਂ ਜੋੜਿਆ, ਇੱਕ ਵੀ ਬੰਦਾ ਮੇਰੇ ਹੱਕ ਵਿੱਚ ਨਿਤਰਿਆ ਨਹੀਂ। ਪਰ ਗੁਰੂ ਕੇ ਸ਼ੇਰ ਕਹਿੰਦੇ ਨੇ ਗੁਰ ਮੇਰਾ ਸੰਗ ਸਦਾ ਹੈ ਡਾਲੇ, ਮੇਰੇ ਨਾਲ ਗੁਰੂ ਹੈ। ਜਿਸ ਬੰਦੇ ਦਾ ਗੁਰੂ ਨਾਲ ਪਿਆਰ ਹੈ ਉਹ ਦੂਜਿਆਂ ਦਾ ਆਸਰਾ ਨਹੀਂ ਭਾਲਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਵਾਰ ਇਕੱਲੇ ਜਾ ਰਹੇ ਸਨ, ਭਾਈ ਡੱਲੇ ਚੌਧਰੀ ਨੂੰ ਉਪਦੇਸ਼ ਦੇਣ ਤੋਂ ਬਾਅਦ ਵਿੱਚ ਸਤਿਗੁਰੂ ਮਾਲਵੇ ਦੀ ਧਰਤੀ ਤੇ ਪ੍ਰਚਾਰ ਕਰਦੇ ਇੱਕ ਮੁਸਲਮਾਨਾਂ ਦੇ ਨੌਜਵਾਨ ਮੁੰਡੇ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ। ਉਹਨੇ ਟਿਚਰ ਕਰਕੇ ਗੁਰੂ ਸਾਹਿਬ ਨੂੰ ਕਿਹਾ, ਮਖੌਲ ਕੀਤਾ, ਕਹਿਣ ਲੱਗਾ ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਕੱਲਾ। ਉਹਨੇ ਮਖੌਲ ਕੀਤਾ, ਕਹਿੰਦਾ ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਕੱਲਾ। ਸਤਿਗੁਰੂ ਕਹਿੰਦੇ ਨਾ ਡੱਲਾ ਨਾ ਮੱਲਾ, ਨਾ ਗੋਬਿੰਦ ਸਿੰਘ ਕੱਲਾ, ਗੁਰੂ ਗੋਬਿੰਦ ਸਿੰਘ ਨਾਲ ਅੱਲਾ, ਗੁਰੂ ਗੋਬਿੰਦ ਸਿੰਘ ਨਾਲ ਤੇ ਪ੍ਰਮਾਤਮਾ ਹੈ। ਬਸ ਜਿਸ ਬੰਦੇ ਨੂੰ ਇਹ ਅਹਿਸਾਸ ਹੋ ਗਿਆ ਕਿ ਗੁਰੂ ਮੇਰੇ ਨਾਲ ਹੈ, ਰੱਬ ਮੇਰੇ ਨਾਲ ਹੈ, ਉਹ ਕਦੇ ਡੋਲੇਗਾ ਨਹੀਂ, ਕਦੇ ਥਿੜਕੇਗਾ ਨਹੀਂ। ਆਪਣੇ ਧਰਮ ਦੇ ਵਿੱਚ ਪੱਕੇ ਰਹਿਣ ਵਾਸਤੇ ਇੱਕ ਨੁਕਤਾ ਹੈ। ਮੇਰੇ ਉਸਤਾਦ ਬਾਪੂ ਸ਼ੀਤਲ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਜੇ ਮਰਜ਼ਾਦਾ ਵਿੱਚ ਰਹਿਣਾ ਸਿੱਖਣਾ ਤਾਂ ਇੱਕ ਗੱਲ ਪੱਲੇ ਬੰਨ ਲਓ ਵੀ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਵੇਖਦੇ ਆ। ਤੁਸੀਂ ਜਿੱਥੇ ਮਰਜ਼ੀ ਹੋਵੋ, ਚਾਹੇ ਤੁਸੀਂ ਇਕੱਲੇ ਹੋਵੋ, ਚਾਹੇ ਤੁਸੀਂ ਯਾਰਾਂ ਦੋਸਤਾਂ 'ਚ ਬੈਠੇ ਹੋਵੋ, ਚਾਹੇ ਦੁਸ਼ਮਣਾਂ 'ਚ ਬੈਠੇ ਹੋਵੋ, ਚਾਹੇ ਆਪਣੇ ਪਿਆਰਿਆਂ 'ਚ ਬੈਠੇ ਹੋਵੋ, ਚਾਹੇ ਬਗਾਨਿਆਂ 'ਚ ਬੈਠੇ ਹੋਵੋ, ਚਾਹੇ ਪੰਜਾਬ ਬੈਠੇ ਹੋ, ਚਾਹੇ ਵਿਦੇਸ਼ ਬੈਠੇ ਹੋ, ਜਿੱਥੇ ਮਰਜ਼ੀ ਬੈਠੇ ਹੋ, ਇਹ ਗੱਲ ਪੱਕੀ ਮੰਨ ਲਓ ਵੀ ਗੁਰੂ ਗ੍ਰੰਥ ਸਾਹਿਬ ਮੈਨੂੰ ਦੇਖਦੇ ਆ। ਜਦੋਂ ਤੁਹਾਡੇ ਮਨ 'ਚ ਇਹ ਆ ਗਿਆ ਭਈ ਮੇਰਾ ਗੁਰੂ ਮੈਨੂੰ ਦੇਖਦਾ, ਤੇ ਤੂੰ ਕਦੇ ਵੀ ਮਰਜ਼ਾਦਾ ਦੇ ਉਲਟ ਨਹੀਂ ਜਾਏਗਾ, ਤੂੰ ਕਦੇ ਵੀ ਝੂਠ ਨਹੀਂ ਬੋਲੇਗਾ, ਕਿਉਂਕਿ ਤੈਨੂੰ ਪਤਾ ਵੀ ਤੇਰਾ ਗੁਰੂ ਜੇ ਵੇਖਦਾ ਤੇ ਸੁਣਦਾ ਵੀ ਹੈ। ਤੂੰ ਕਦੇ ਕੋਈ ਮਾੜਾ ਕੰਮ ਨਹੀਂ ਕਰੇਗਾ, ਤੈਨੂੰ ਡਰ ਰਹਿਣਾ ਵੀ ਮੇਰਾ ਗੁਰੂ ਮੈਨੂੰ ਦੇਖ ਰਿਹਾ। ਅੱਜ ਸਭ ਤੋਂ ਵੱਡੀ ਨਲਾਇਕੀ ਤੇ ਮਦਫਲੀ ਹੁੰਦੀ ਇਸੇ ਲਈ ਆ, ਜਦੋਂ ਬੰਦਾ ਕਹਿੰਦਾ ਕਿਹੜਾ ਕੋਈ ਵੇਖਦਾ, ਜਦੋਂ ਬੰਦਾ ਇਹ ਸਮਝੇ ਵੀ ਕਿਹੜਾ ਕੋਈ ਵੇਖਦਾ। ਬੰਦਾ ਕੁਫਰ ਉਦੋਂ ਤੋਲਦਾ ਜਦੋਂ ਇਹ ਹੋਵੇ ਪਰ ਮੈਨੂੰ ਕਿਹੜਾ ਕੋਈ ਇਹ ਝੂਠ ਜਾਂ ਸੱਚ ਨੂੰ ਪਰਖਣ ਵਾਸਤੇ ਕੋਈ ਸੁਣਦਾ। ਜਦੋਂ ਤੁਹਾਨੂੰ ਇਹ ਅਹਿਸਾਸ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਮੈਨੂੰ ਦੇਖਦੇ ਆ, ਗੁਰੂ ਗ੍ਰੰਥ ਸਾਹਿਬ ਹਮੇਸ਼ਾ ਮੇਰੇ ਨਾਲ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਮੈਨੂੰ ਸੁਣਦੇ ਆ, ਜਦੋਂ ਆ ਗਿਆ ਸੁਣਦੇ ਆ ਤੇ ਮਾੜੇ ਵਚਨ ਨਹੀਂ ਕਹੋਗੇ, ਜਦੋਂ ਆ ਗਿਆ ਵੇਖਦੇ ਆ ਕੋਈ ਗਲਤ ਕੰਮ ਨਹੀਂ ਕਰੋਗੇ, ਮਰਜ਼ਾਦਾ ਦੇ ਉਲਟ ਨਹੀਂ ਜਾਓਗੇ, ਜਦੋਂ ਕਹੋਗੇ ਭਾਈ ਗੁਰੂ ਮੇਰੇ ਨਾਲ ਹੈ ਤਾਂ ਤੁਸੀਂ ਕਿਸੇ ਕੋਲੋਂ ਡਰੋਗੇ ਵੀ ਨਹੀਂ, ਕਿਸੇ ਕੋਲ ਨਹੀਂ ਡਰੋਗੇ। ਭਾਵੇਂ ਤੁਹਾਡੇ ਕੋਲ ਧੌਣ ਤੇ ਤਲਵਾਰ ਰੱਖ ਕੇ ਆਖੇ ਭਾਈ ਤੂੰ ਗੁਰੂ ਦਾ ਸਾਥ ਛੱਡ ਦੇ, ਕਦੇ ਨਹੀਂ ਸਾਥ ਛੱਡੋਗੇ, ਕਿਉਂਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ। ਜਦੋਂ ਇਹ ਗੱਲ ਬਣ ਗਈ ਕਿ ਗੁਰੂ ਮੇਰੇ ਨਾਲ ਹੈ ਤਾਂ ਉਸ ਵੇਲੇ ਬਾਤ ਬਣਦੀ ਆ। ਜੇ ਇਹ ਵੀ ਔਖੀ ਲੱਗੇ ਗੱਲ, ਇੱਕ ਹੋਰ ਥੋੜਾ ਜਿਹਾ ਸੌਖਾ ਕਰ ਦਵਾਂ, ਜੇ ਕਿਸੇ ਨੂੰ ਇਹ ਵੀ ਔਖੀ ਲੱਗੇ ਬਈ ਇਹ ਗੁਰੂ ਦਾ ਯਾਰ 24 ਘੰਟੇ ਚੇਤੇ ਰੱਖਣਾ ਬੜਾ ਹੀ ਔਖਾ, ਜੇ ਕਿਸੇ ਨੂੰ ਇਹ ਵੀ ਮੁਸ਼ਕਲ ਲੱਗੇ ਨਾ ਤਾਂ ਇਦੋਂ ਵੀ ਇੱਕ ਸੌਖਾ ਤਰੀਕਾ ਰੱਬ ਨੂੰ ਚੇਤੇ ਰੱਖਣ ਦਾ। ਸਭ ਤੋਂ ਸੌਖਾ ਤਰੀਕਾ ਬੰਦਾ ਇਹ ਸਮਝੇ ਭਈ ਮੈਂ ਮਰਨਾ, ਆਹ ਜਿਹੜਾ ਸਾਹ ਆ ਰਿਹਾ ਇਹ ਤਾਂ ਮੇਰੇ ਕੋਲ ਹੈ, ਅਗਲੇ ਸਾਹ ਦਾ ਭਰੋਸਾ ਨਹੀਂ। ਜਦੋਂ ਇਹ ਅਹਿਸਾਸ ਹੋ ਗਿਆ ਭਈ ਮੈਂ ਮਰਨਾ, ਮੈਂ ਹੁਣ ਵੀ ਮਰ ਸਕਦਾ, ਹੁਣ ਇੱਥੇ ਖੜਾ ਖੜਾ ਮਰ ਸਕਦਾ, ਬੈਠਾ ਬੈਠਾ ਮਰ ਸਕਦਾ, ਜਦੋਂ ਬੰਦੇ ਨੂੰ ਉਹ ਗੱਲ ਹੋ ਗਈ ਵੀ ਮੈਂ ਮਰਨਾ, ਪੱਕੀ ਗੱਲ ਹੈ ਮਰਜ਼ਾਦਾ ਦੇ ਉਲਟ ਨਹੀਂ ਕਰੇ ਜਾਊ, ਮਰਜ਼ਾਦਾ ਦੇ ਵਿਰੁੱਧ ਨਹੀਂ ਕਰੇ ਜਾਊ। ਅਸੀਂ ਥਾਈਆਂ ਤੇ ਕਦੇ ਹੀ ਪਾ ਕੇ ਬੈਠੇ, ਸਾਨੂੰ ਇਉਂ ਲੱਗਦਾ ਵੀ ਅਸੀਂ ਮਰਨਾ ਹੀ ਨਹੀਂ ਖਰੇ, ਅਸੀਂ ਤੇ 1000 ਸਾਲ ਦਾ ਪਟਾ ਕਟਾ ਕੇ ਆਏ ਹਾਂ, ਆਪਾਂ ਨੂੰ ਇਹੋ ਹੀ ਅਹਿਸਾਸ ਹੈ ਵੀ ਮਰਨਾ ਹੀ ਨਹੀਂ ਅਸੀਂ। ਉਹ ਸੱਚੀ ਗੱਲ ਹੈ ਜਦੋਂ ਬੰਦਾ ਇਹ ਕਹੇ ਵੀ ਗੁਰੂ ਮੈਨੂੰ ਵੇਖਦਾ, ਗੁਰੂ ਮੇਰੇ ਨਾਲ ਹੈ, ਮੈਂ ਮਰਨਾ, ਉਹ ਚੰਗਾ ਕੰਮ ਕਰਕੇ ਮਰਾਂ, ਮਾੜੇ ਕੰਮ ਕਰਦਾ ਕਿਤੇ ਮਰਨਾ ਜਾਵਾਂ, ਬਸ ਉਹਦੀ ਅਵਸਥਾ ਭਾਈ ਤਾਰੂ ਸਿੰਘ ਵਾਲੀ ਬਣਦੀ ਆ। ਸਤਿਕਾਰਯੋਗ ਸੰਗਤ ਵੱਲੋਂ ਢਾਡੀ ਜਥੇ ਨੂੰ ਮਾਣ ਸਨਮਾਨ ਮਿਲਿਆ, ਪ੍ਰਬੰਧਕ ਸਾਹਿਬਾਨਾਂ ਵੱਲੋਂ ਬੇਸ਼ੱਕ ਨਾਮ ਲੈਣ ਉੱਤੇ ਪਾਬੰਦੀ ਮੇਰੇ ਤੇ ਲਾਈ ਗਈ, ਪਰ ਕੁਝ ਐਸੀਆਂ ਸਤਿਕਾਰਯੋਗ ਸ਼ਖਸੀਅਤਾਂ ਹੁੰਦੀਆਂ ਜਿਹੜੀਆਂ ਚੱਤੋ ਪੈਰ ਨਵਾਜਦੀਆਂ ਰਹਿੰਦੀਆਂ, ਗੁਰੂ ਨਾਲ ਜਿਹਨਾਂ ਦਾ ਪਿਆਰ ਹੈ ਉਹਨਾਂ ਦਾ ਮੈਂ ਜ਼ਿਕਰ ਕਰਨਾ ਜ਼ਰੂਰੀ ਸਮਝਦਾ। ਸਤਿਕਾਰਯੋਗ ਮਾਸਟਰ ਕੁਲਵਿੰਦਰ ਸਿੰਘ ਜੀ ਬੜੇ ਰੱਬੀ ਪਿਆਰ ਵਾਲੇ ਨੇ, ਆਪਣਾ ਸਕੂਲ ਚਲਾਉਂਦੇ ਨੇ ਤਾਂ ਬੱਚਿਆਂ ਨੂੰ ਗੁਰਮਤ ਦੀ ਗੱਲ ਸਿਖਾਉਂਦੇ ਨੇ ਸਕੂਲ ਦੇ ਵਿੱਚ। ਇਹ ਨਿਆਣੇ ਜਿਹੜੇ ਹੁੰਦੇ ਨੇ ਤੂਤ ਦੀ ਛਿਟੀ ਨੂੰ ਭਾਵੇਂ 7 ਗੰਢਾਂ ਮਾਰ ਲਓ ਮੁੜ ਜਾਂਦੀ ਹੈ, ਪਰ ਜਦੋਂ ਮੋਛਾ ਬਣ ਜਾਵੇ ਨਾ ਬਾਅਦ ਵਿੱਚ ਨਹੀਂ ਮੋੜੀ ਜਾ ਸਕਦੀ, ਫਿਰ ਤਾਂ ਵੱਢਣੀ ਪੈਂਦੀ ਹੈ। ਇਹ ਨਿੱਕੇ ਨਿੱਕੇ ਨਿਆਣੇ ਛਿਟੀਆਂ ਨੇ ਇਹਨਾਂ ਨੂੰ ਗੁਰਮਤਿ ਵਾਲੇ ਪਾਸੇ ਭਾਈ ਕੁਲਵਿੰਦਰ ਸਿੰਘ ਜੀ ਮੋੜਦੇ ਦਿਲੋਂ ਧੰਨਵਾਦ ਕਰਦਾ। ਸਤਿਕਾਰਯੋਗ ਮਾਸਟਰ ਕੁਲਵੰਤ ਸਿੰਘ ਜੀ ਮੁਕੇਰੀਆਂ ਵਾਲੇ ਬੜਾ ਪ੍ਰੇਮ ਕਰਦੇ ਨੇ, ਗੁਰਮਤਿ ਦੇ ਵਧੀਆ ਪ੍ਰਚਾਰਕ ਨੇ, ਬਹੁਤ ਅੱਛੇ ਤਰੀਕੇ ਨਾਲ ਫਿਲਮਾਂ ਦੇ ਪ੍ਰੋਜੈਕਟ ਲਾ ਕੇ ਅਤੇ ਆਪ ਸਟੇਜਾਂ ਉੱਤੇ ਬੋਲ ਕੇ ਨਿਆਣਿਆਂ ਨੂੰ ਗੁਰਮਤਿ ਦਾ ਲੜ ਪਕੜਾਉਂਦੇ ਨੇ। ਉਹਨਾਂ ਵੱਲੋਂ ਢਾਡੀ ਜਥੇ ਨੂੰ ਸਨਮਾਨ ਮਿਲਿਆ। ਮੇਰੇ ਪਰਮ ਮਿੱਤਰ ਇਟਲੀ ਦੀ ਧਰਤੀ ਤੇ ਰਹਿਣ ਵਾਲੇ ਸਤਿਕਾਰਯੋਗ ਭਾਈ ਹਰਭਜਨ ਸਿੰਘ ਜੀ, ਉਹਨਾਂ ਦੇ ਕਜ਼ਨ ਬ੍ਰਦਰ ਬੈਠੇ ਨੇ ਭਾਈ ਭੁਪਿੰਦਰ ਸਿੰਘ ਜੀ ਬੈਲਜੀਅਮ ਵਾਲੇ, ਉਹਨਾਂ ਵੱਲੋਂ ਢਾਡੀ ਜਥੇ ਨੂੰ ਸਨਮਾਨ ਮਿਲਿਆ। ਵੀਰ ਸੁਖਰਾਜ ਸਿੰਘ ਜੀ ਰਾਜਾ, ਉਹਨਾਂ ਦੇ ਰਿਸ਼ਤੇਦਾਰ ਮੇਰੇ ਬੜੇ ਪਿਆਰੇ ਮਿੱਤਰ ਨੇ, ਉਹਨਾਂ ਵੱਲੋਂ ਸਨਮਾਨ ਮਿਲਿਆ। ਭਾਈ ਸਾਹਿਬ ਭਾਈ ਬੂਟਾ ਸਿੰਘ ਜੀ ਜੋ ਇਸ ਪ੍ਰੋਗਰਾਮ ਦੇ ਵਿੱਚ ਬੜੀਆਂ ਸੇਵਾਵਾਂ ਨਿਭਾ ਰਹੇ ਨੇ, ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਵਿਦਿਆਰਥੀ ਮੇਰੇ ਸਤਿਕਾਰਯੋਗ ਛੋਟੇ ਵੀਰ ਬੈਠੇ ਆ, ਮੈਂ ਦਿਲੋਂ ਸਤਿਕਾਰ ਕਰਦਾ। ਮੈਂ ਨਾਮ ਭੁੱਲ ਗਿਆ, ਇਸ ਗੱਲ ਦੀ ਮੈਂ ਇਹਨਾਂ ਕੋਲੋਂ ਮਾਫੀ ਚਾਹੁੰਦਾ। ਆਓ ਸਰਵਣ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਨਾਲ। ਜਿਨ੍ਹਾਂ ਨੇ ਪਿਆਰ ਕੀਤਾ ਉਹਨਾਂ ਦਾ ਨਕਸ਼ਾ ਕੈਸਾ ਸੀ, ਬੱਚਿਆਂ ਨੂੰ ਗੁਰਮਤਿ ਨਾਲ ਜੋੜਨਾ ਚਾਹੀਦਾ। ਇੱਥੇ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਮੈਂ ਭਾਈ ਕੁਲਵੀਰ ਸਿੰਘ ਜੀ ਬੁੱਢੀ ਪਿੰਡ ਵਾਲੇ ਮਾਸਟਰ ਜੀ ਬੈਠੇ ਨੇ ਇਹਨਾਂ ਦੇ ਘਰ ਬੈਠੇ, ਭਾਈ ਕੁਲਜੀਤ ਸਿੰਘ ਜੀ ਬੁੱਢੀ ਪਿੰਡ ਵਾਲੇ ਇਹਨਾਂ ਦੇ ਘਰ ਬੈਠੇ ਸੀ। ਇਹਨਾਂ ਦਾ 4 ਕੁ ਸਾਲਾਂ ਦਾ ਬੱਚਾ, ਉਹ 10 ਮਿੰਟਾਂ ਬਾਅਦ ਆ ਜਾ ਕਰੇ, ਆ ਕੇ ਕਹੇ ਅੰਕਲ ਜੀ ਜਲ ਪਾਣੀ ਛੱਕ ਕੇ ਜਾਇਓ ਜੇ। 4 ਕੁ ਸਾਲਾਂ ਦਾ ਬੱਚਾ ਬਹੁਤ ਉਤਨੀ ਜਵਾਨ ਆ ਕੇ ਚਾਹ ਪਾਣੀ ਜ਼ਰੂਰ ਪਿਲਾਉਣਾ। ਮੈਨੂੰ ਬੜਾ ਚਾਅ ਚੜਿਆ, ਮੈਂ ਕਿਹਾ ਵੀ ਸਿੱਖਾਂ ਵਾਲੀ ਬੋਲੀ ਛੱਕ ਕੇ ਜਾਇਓ, ਇਹ ਸ਼ਬਦ ਅੱਜ ਸਿੱਖਾਂ ਦੇ ਘਰਾਂ ਚੋਂ ਤਾਂ ਅਲੋਪ ਹੀ ਹੋਈ ਜਾ ਰਹੇ ਨੇ। ਖੈਰ ਕਿਤੇ ਗੱਲ ਲੰਬੀ ਨਾ ਹੋ ਜਾਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸ਼ੇਰ ਸਿੰਘ ਸਾਹਿਬ ਭਾਈ ਤਾਰੂ ਸਿੰਘ, ਜਿਹਨੂੰ ਗੁਰੂ ਤੇ ਯਕੀਨ ਹੈ, ਆ ਗੁਰੂ ਤੇ ਯਕੀਨ ਹੀ ਸਿੱਖੀ ਹੈ। ਜੇ ਤੁਹਾਨੂੰ ਯਕੀਨ ਨਹੀਂ ਤਾਂ ਮਾਫ ਕਰਿਓ, ਅਸੀਂ 2 ਨੰਬਰ ਦੀ ਕਮਾਈ ਖਾ ਰਹੇ ਹਾਂ ਵੀ ਸਿੱਖਿਆ ਸਿੱਖਿਆ। ਸਿੱਖ ਹੋਣ ਦਾ ਜਿਹੜਾ ਕ੍ਰੈਡਿਟ ਲਈ ਜਾ ਰਹੇ ਨਾ, ਸਿੱਖ ਹੋਣ ਦਾ ਜਿਹੜਾ ਲੋਗੋ ਵੇਚੀ ਜਾ ਰਹੇ ਹਾਂ ਵੀ ਅਸੀਂ ਸਿੱਖ ਹੈ, ਉਹ ਲੋਗੋ ਬਾਹਰ ਲੱਗਾ ਹੋਵੇ ਅੰਦਰ ਗੱਲ ਹੀ ਨਾ ਹੋਵੇ ਫਿਰ ਤਾਂ ਮਾੜੀ ਗੱਲ ਹੈ ਨਾ। ਬਾਹਰਲੇ ਪਾਸੇ ਬੋਰਡ ਲੱਗਾ ਹੋਵੇ ਕਰਿਆਨਾ ਸਟੋਰ ਦਾ ਤੇ ਅੰਦਰੋਂ ਸਾਬਣ ਦੀ ਟਿੱਕੀ ਨਾ ਮਿਲੇ ਤਾਂ ਤੁਸੀਂ ਆਖੋਗੇ ਕਰਿਆਨਾ ਸਟੋਰ ਕਾਹਦਾ। ਇਹ ਜਿਹੜੀ 5 ਕਕਾਰੀ ਵਰਦੀ ਆ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 13-13 ਤੋਲਣ ਵਾਲੀ ਹੱਟੀ ਦਾ ਬੋਰਡ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 13-13 ਤੋਲਣ ਵਾਲੀ ਹੱਟੀ ਦਾ ਬੋਰਡ ਹੈ ਲੱਗਾ ਹੋਇਆ ਕਿ ਇੱਥੇ ਜੋ ਅੰਦਰ ਹੈ ਉਹੀ ਬਾਹਰ ਹੈ, ਇਹ ਬੋਰਡ ਹੈ। ਜਿਵੇਂ ਦੁਕਾਨ ਦੇ ਬਾਹਰ ਬੋਰਡ ਲੱਗਾ ਹੁੰਦਾ ਨਾ ਵੀ ਕਰਿਆਨਾ ਸਟੋਰ ਹੈ, ਆ ਜਨਰਲ ਸਟੋਰ ਹੈ, ਅੰਦਰੋਂ ਸ਼ੈਂਪੂ ਦਾ ਸ਼ੈਂਪੂ ਦਾ ਇੱਕ ਪਾਊਚ ਨਾ ਮਿਲੇ ਤਾਂ ਜਨਰਲ ਸਟੋਰ ਕਾਹਦਾ। ਉਹ ਸਿੱਖਾ ਪੱਲੇ ਤੇਰੇ ਜਪਜੀ ਸਾਹਿਬ ਨਾ ਹੋਵੇ ਤਾਂ ਬੋਰਡ ਲਾਏ ਦਾ ਕੀ ਫਾਇਦਾ। ਬੋਰਡ ਲੱਗ ਗਿਆ ਮੁਬਾਰਕ ਹੈ, ਅੰਦਰ ਸੌਦਾ ਭਰ। ਬਾਬੇ ਨਾਨਕ ਵਾਲਾ ਮੂਲ ਮੰਤਰ ਦਾ ਪਾਠ ਕਰਿਆ ਕਰ, ਜਪਜੀ ਸਾਹਿਬ ਦਾ ਪਾਠ ਕਰਿਆ ਕਰ, ਬਾਣੀ ਪੜਿਆ ਕਰ, ਸਿਮਰਨ ਕਰਿਆ ਕਰ, ਰੱਬੀ ਪਿਆਰ ਹੈ, ਇਨਸਾਨਾਂ ਨੂੰ ਪਿਆਰ ਕਰਿਆ ਕਰ, ਜ਼ਿੰਦਗੀ ਦੇ ਵਿੱਚ ਸੱਚਾਈ ਆ ਜਾਏ, ਤੂੰ ਧਰਮੀ ਬਣ ਜਾਏਗਾ, ਗੁਰੂ ਨੂੰ ਚੰਗਾ ਲੱਗੇਗਾ। ਗੁਰੂ ਨੂੰ ਚੰਗਾ ਲੱਗਣ ਵਾਲਾ ਭਾਈ ਤਾਰੂ ਸਿੰਘ ਜਿਸ ਵੇਲੇ ਖੋਪਰ ਉਤਰਿਆ, ਯੋਧੇ ਨੇ ਹਾਏ ਨੀ ਆਖੀ, ਸੀ ਨੀ ਆਖੀ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਆਇਆ ਪੈ ਰਹੇ ਨੇ। ਤੇ ਆਉਣ ਵਾਲੇ ਸਮੇਂ ਆਓ ਆਪਾਂ ਯਤਨ ਕਰੀਏ ਵੀ ਪੈਣ ਨਾ ਦਈਏ, ਆਪਾਂ ਯਤਨ ਕਰੀਏ ਵੀ ਸਿੱਖਾਂ ਦੇ ਸਿਰਾਂ ਦੇ ਮੁੱਲ ਨਾ ਪੈਣ। ਆਮ ਤੌਰ ਤੇ ਤਾਂ ਆਪਾਂ ਢਾਡੀ ਵੀਰਾਂ ਕੋਲੋਂ ਇਹੀ ਸੁਣਦੇ ਆ ਰਹੇ ਨਾ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਆਇਆ ਤੇ ਸਦਾ ਪੈਂਦੇ ਰਹਿਣਗੇ, ਕਹਿਣਾ ਚਾਹੀਦਾ। ਮੈਂ ਆਉਣ ਵਾਲੇ ਸਮੇਂ ਸ਼ਾਇਦ ਰਿਕਾਰਡ ਕਰਵਾਵਾਂਗਾ ਰਚਨਾ, ਮੇਰੇ ਢਾਡੀ ਵੀਰ ਭਾਈ ਰਛਪਾਲ ਸਿੰਘ ਜੀ ਦੇ ਪਿਤਾ ਜੀ ਦੀ ਲਿਖੀ ਹੋਈ ਰਚਨਾ ਹੈ। ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਆਇਆ, ਹੁਣ ਪੈਣ ਦੇਣੇ ਨਹੀਂ, ਹੁਣ ਨਹੀਂ ਪੈਣ ਦੇਣੇ, ਆਪਾਂ ਪ੍ਰਣ ਕਰੀਏ ਵੀ ਨਹੀਂ ਪੈਣ ਦਿਆਂਗੇ। ਬੱਕਰੇ ਦੀ ਮਾਂ ਨੇ ਕਦੇ ਹਿਸਾਬ ਮੰਗਿਆ ਮੇਰੇ ਕਿੰਨੇ ਪੁੱਤ ਮਾਰ ਦਿੱਤੇ ਪਰ ਆਉਟਪੁੱਟ ਕੀ ਆ? ਆ ਸਾਡੇ ਸਿੱਖ ਬੱਕਰਿਆਂ ਦੀ ਤਰ੍ਹਾਂ ਝਟਕਾਏ ਗਏ, ਕਈ ਸਦੀਆਂ ਬੀਤ ਗਈਆਂ ਫਾਂਸੀਆਂ ਝੁਲਦਿਆਂ, ਕੀ ਸਿੱਖਾਂ ਦੇ ਹਿੱਸੇ ਦੀਆਂ ਫਾਂਸੀਆਂ ਜੇ ਮੁੱਕੀਆਂ ਹੀ ਨਹੀਂ? ਕਿੰਨੀਆਂ ਫਾਂਸੀਆਂ ਸਿੱਖਾਂ ਨੇ ਆਪਣੇ ਗਲਾਂ ਵਿੱਚ ਚੁੰਮ ਕੇ ਪਾ ਲਈਆਂ, ਕੀ ਸਿੱਖਾਂ ਦੇ ਹਿੱਸੇ ਦੀਆਂ ਫਾਂਸੀਆਂ ਮੁੱਕੀਆਂ ਹੀ ਨਹੀਂ ਅਜੇ? ਇਹ ਵਿਚਾਰਨ ਵਾਲੀ ਗੱਲ ਹੈ। ਭਾਈ ਤਾਰੂ ਸਿੰਘ ਦਾ ਖੋਪਰ ਉਤਾਰ ਕੇ ਜਕਰੀਆ ਆਪਣੇ ਆਪ ਨੂੰ ਜੇਤੂ ਜਰਨੈਲ ਸਮਝਦਾ ਕਿ ਮੈਂ ਜਿੱਤ ਗਿਆ, ਪਰ ਜਿੱਤ ਵਿੱਚ ਵੀ ਕਈ ਵਾਰ ਹਾਰ ਲੁਕੀ ਹੁੰਦੀ ਹੈ। ਕਈ ਵਾਰ ਵੇਖਦੇ ਤੁਸੀਂ ਆ ਸਾਡੇ ਲੀਡਰ ਲੋਕ ਕਈ ਵਾਰੀ ਵੋਟਾਂ ਜਿੱਤ ਜਾਂਦੇ ਨੇ ਪਰ ਕਿਸ ਢੰਗ ਨਾਲ ਜਿੱਤਦੇ ਨੇ ਸਾਰੀ ਦੁਨੀਆ ਜਾਣਦੀ ਹੁੰਦੀ ਵੀ ਇਸ ਹਾਰ ਦੇ ਇਸ ਜਿੱਤ ਦੇ ਨਾਲੋਂ ਅਸਲ ਮਹੀਨਿਆਂ ਵਿੱਚ ਹਾਰ ਚੰਗੀ। ਹਾਰ ਜਿਹੜੀ ਹੈ ਉਹ ਸਾਰਿਆਂ ਨੂੰ ਪਤਾ ਹੁੰਦਾ ਵੀ ਜਿੱਤ ਕੀ ਤੇ ਸੱਚ ਕੀ ਹੈ। ਅੱਜ ਸੱਚ ਤੇ ਝੂਠ ਦਾ ਨਿਤਾਰਾ ਕਰਦਿਆਂ ਜਕਰੀਆ ਕਹਿੰਦਾ ਮੈਂ ਲਿਤਰਿਆ, ਮੈਂ ਜੇਤੂ ਜਰਨੈਲ ਹਾਂ, ਪਰ ਜੇਤੂ ਕੌਣ ਹੈ? ਕੁੱਲ ਦੁਨੀਆ ਜਾਣਦੀ ਆ ਜਕਰੀਆ ਨੂੰ, ਅੱਜ ਵੀ ਲੋਕ ਲਾਹਣਤਾ ਪਾਉਂਦੇ। ਭਾਈ ਤਾਰੂ ਸਿੰਘ ਦੀ ਯਾਦ ਵਿੱਚ ਤੁਸੀਂ ਸਮਾਗਮ ਕਰਵਾ ਰਹੇ ਹੋ, ਜੇਤੂ ਕੌਣ ਹੈ? ਭਾਈ ਤਾਰੂ ਸਿੰਘ ਜੇਤੂ ਹੈ। ਵਿਰਸੇ ਵਿੱਚ ਸਾਨੂੰ ਮਿਲੀਆਂ ਸ਼ਹੀਦੀਆਂ ਨੇ ਤਵਾਰੀਖ ਸਾਨੂੰ ਦੱਸਦੀ ਪੁਰਾਣੀ ਆ, ਜਿਹੜੀ ਤੇਗ ਨਾਲ ਮਾਰਿਆ ਸੀ ਮੱਸਾ ਅੱਜ ਵੀ ਉਹ ਤੇਗ ਸਾਨੂੰ ਦੱਸਦੀ ਕਹਾਣੀ ਆ। ਸਦਾ ਖਾਲਸਾ 21 ਦੀ 41 ਪਾਉਂਦਾ ਆਇਆ, ਇਹ ਸਿੰਘਾਂ ਫਰਜ਼ ਨਿਭਾਇਆ ਏ, 31 ਅਕਤੂਬਰ ਨੂੰ ਮਾਰੀ ਇੰਦਰਾ ਤੇ 31 ਅਗਸਤ ਨੂੰ ਬਿਆਨਤਾ ਝਟਕਾਇਆ ਏ, ਬਣਿਆ ਫਿਰਦਾ ਸੀ ਜਕਰੀਆ ਖਾਨ ਜਿਹੜਾ ਸਿੰਘਾਂ ਮਿੱਟੀ ਵਿੱਚ ਮਿਲਾਇਆ ਏ। ਕਹੇ ਕੜਿਆਣਾ ਸ਼ੌਂਕੀ ਖਾਲਸਾ ਨਹੀਂ ਮਰ ਸਕਦਾ ਕਿਉਂਕਿ ਇਹ ਤਾਂ ਮਾਤਾ ਸਾਹਿਬ ਕੌਰ ਦਾ ਜਾਇਆ ਏ।
ਮਾਤਾ ਸਾਹਿਬ ਕੌਰ ਦੇ ਜਾਏ ਯੋਧੇ ਨੂੰ ਭਾਈ ਤਾਰੂ ਸਿੰਘ ਨੂੰ ਮਾਰਨ ਵਾਸਤੇ ਜ਼ਕਰੀਆ ਨੇ ਕਰਤੂਤ ਕੀਤੀ। ਬੜਾ ਚਾਈ ਚਾਈ ਮਹਿਲਾ ਵੱਲੋਂ ਗਿਆ ਕਿ ਮੈਂ ਜਿੱਤ ਗਿਆ। ਜਾਂਦੇ ਜਾਂਦੇ ਨੇ ਓਪਰੀ ਦੀ ਨਿਗਾਹ ਉਸ ਖਾਈ ਵੱਲ ਮਾਰੀ ਜਿੱਧਰ ਭਾਈ ਤਾਰੂ ਸਿੰਘ ਬੇਹੋਸ਼ੀ ਦੀ ਹਾਲਤ ਵਿੱਚ ਪਿਆ। ਜਿਸ ਵੇਲੇ ਅੰਦਰ ਗਿਆ ਇਹਨੂੰ ਪਿਸ਼ਾਬ ਦਾ ਬੰਨ ਪੈ ਗਿਆ। ਇਹਦੇ ਦਰਦ ਹੋਵੇ, ਦਵਾਈਆਂ ਖਾਵੇ ਪਰ ਆਰਾਮ ਨਾ ਆਵੇ, ਧਾਗੇ ਤਵੀਤ ਕਰਵਾਵੇ ਆਰਾਮ ਨਾ ਆਵੇ। ਦੂਜੇ ਪਾਸੇ ਲਾਹੌਰ ਦੀ ਧਰਤੀ ਤੇ ਕੁਝ ਰਾਮਗੜੀਏ ਸਿੱਖ ਰਹਿੰਦੇ ਸੀ। ਉਹ ਰਾਮਗੜੀਏ ਗੁਰਮੁਖ ਪਿਆਰਿਆਂ ਨੇ ਉਹਨਾਂ ਨੇ ਸਰਕਾਰ ਦੇ ਕੋਲੋਂ ਆਗਿਆ ਲੈ ਲਈ ਕਿ ਭਾਈ ਤਾਰੂ ਸਿੰਘ ਜੀ ਜਿੰਨਾ ਚਿਰ ਸਰੀਰ ਕਰਕੇ ਜਿਉਂਦੇ ਆ ਉਹਨਾਂ ਚਿਰ ਅਸੀਂ ਇਹਨਾਂ ਦੇ ਜ਼ਖਮ ਦੀ ਸੇਵਾ ਕਰਨੀ ਚਾਹੁੰਦੇ ਹਾਂ। ਤੇ ਜ਼ਕਰੀਆ ਨੇ ਅੰਦਰੋਂ ਡਰਦੇ ਮਾਰੇ ਨੇ ਆਗਿਆ ਦੇ ਦਿੱਤੀ, ਕਹਿੰਦਾ ਆਗਿਆ ਹੈ। ਧਰਮਸ਼ਾਲਾ ਵਿੱਚ ਭਾਈ ਸਾਹਿਬ ਨੂੰ ਲੈ ਗਏ, ਕਿਸੇ ਵੀ ਡਾਕਟਰ ਨੇ ਹੱਥ ਨਾ ਪਾਇਆ ਸਰਕਾਰ ਦੇ ਕਹਿਰ ਤੋਂ ਡਰਦਿਆਂ, ਕਿਸੇ ਵੀ ਡਾਕਟਰ ਨੇ ਹੱਥ ਨਾ ਪਾਇਆ। ਉਹ ਗੁਰੂ ਕੇ ਸ਼ੇਰਾਂ ਨੇ ਨਿੰਮ ਦੇ ਪੱਤੇ ਉਬਾਲ ਕੇ ਕੋਸੇ ਪਾਣੀ ਦੇ ਨਾਲ ਸਿਰ ਧੋਣ ਦਾ ਯਤਨ ਕੀਤਾ, ਸਿਰ ਤਾਂ ਲੱਭਦਾ ਨਹੀਂ ਸੀ, ਸਾਰਾ ਸਿਰ ਫੋੜਾ ਬਣਿਆ ਪਿਆ ਸੀ, ਸਾਰਾ ਸਿਰ ਜ਼ਖਮ ਬਣਿਆ ਪਿਆ ਸੀ। ਉਹਨਾਂ ਨੇ ਇੱਕ ਪਲਾਓ ਜਿਹਾ ਤਿਆਰ ਕਰਕੇ, ਕੋਸਾ ਕੋਸਾ ਤਿਆਰ ਕਰਕੇ ਉਹਨਾਂ ਦੇ ਸਿਰ ਉੱਤੇ ਬੰਨਣ ਦੀ ਕੋਸ਼ਿਸ਼ ਕੀਤੀ। ਭਾਈ ਸਾਹਿਬ ਨੂੰ ਸੁਰਤ ਆਈ ਤੇ ਇੱਧਰ ਜ਼ਕਰੀਆ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਉਹਨੂੰ ਆਰਾਮ ਨਾ ਆਵੇ, ਉਹਨੂੰ ਕੁਰਾਨ ਪਾਕ ਦੇ ਪਵਿੱਤਰ ਸਫ਼ਿਆਂ ਦੇ ਨਾਲ ਝੱਲ ਮਾਰੀ ਗਈ, ਕੁਰਾਨ ਸ਼ਰੀਫ ਦੇ ਪਵਿੱਤਰ ਵਰਕਿਆਂ ਦੇ ਨਾਲ ਉਹਨੂੰ ਝੱਲ ਮਾਰੀ ਗਈ ਵੀ ਰਾਹਤ ਮਿਲੇ। ਪਰ ਕਿੱਥੇ ਰਾਹਤ ਮਿਲਦੀ ਹੈ? ਕਹਿੰਦੇ ਸੱਪ ਦਾ ਡੰਗਿਆ ਤੇ ਸਿੰਘਾਂ ਦਾ ਟੰਗਿਆ, ਉਹਨੇ ਮੁੜ ਕੇ ਕਦੇ ਪਾਣੀ ਨਹੀਂ ਮੰਗਿਆ। ਆ ਜ਼ਕਰੀਆ ਤੜਫਦਾ ਰੋਂਦਾ ਪਿੱਟਦਾ ਵੀ ਮੈਂ ਮਰ ਚੱਲਿਆ। ਹੁਣ ਸਾਰੇ ਦੱਸਦੇ ਆ ਵੀ ਤੈਨੂੰ ਤਾਂ ਸਰਾਪ ਪੈ ਗਿਆ, ਵਰਤੇ ਸਰਾਪ, ਇਸ ਕਿਤੇ ਭਰਮ ਵਿੱਚ ਨਾ ਪੈ ਜਾਓ। ਪਰ ਉਹ ਲੋਕ ਮੰਨਦੇ ਨੇ, ਕਹਿੰਦੇ ਸਰਾਪ ਪੈ ਗਿਆ ਤੈਨੂੰ, ਤੈਂ ਨਹੀਂ ਬਚਣਾ। ਹੁਣ ਕਹਿਣ ਲੱਗੇ ਕੋਈ ਹੱਲ ਕੱਢੋ। ਭਾਈ ਸ਼ਵੇਗ ਸਿੰਘ ਜੰਬਰ ਵਾਲੇ ਜਿਹੜੇ ਬਾਅਦ ਵਿੱਚ ਯਾਹੀਆ ਖਾਨ ਨੇ ਚਰਖੜੀ ਦੇ ਉੱਤੇ ਚੜ੍ਹ ਕੇ ਸ਼ਹੀਦ ਕੀਤੇ, ਭਾਈ ਸ਼ਵੇਗ ਸਿੰਘ ਜੰਬਰ ਪਿੰਡ ਵਾਲਿਆਂ ਨੂੰ ਭੇਜਿਆ ਕਿ ਭਾਈ ਤਾਰੂ ਸਿੰਘ ਦੇ ਚਰਨਾਂ 'ਚ ਬੇਨਤੀ ਕਰ, ਉਹ ਮੈਨੂੰ ਮਾਫ ਕਰ ਦੇਵੇ। ਭਾਈ ਸਾਹਿਬ ਦੇ ਚਰਨਾਂ ਦੇ ਵਿੱਚ ਜਾ ਕੇ ਉਹਨਾਂ ਨੇ ਬੜੇ ਅਧੀਨਗੀ ਨਾਲ ਰਾਜੇ ਦੀ ਤਰਫ ਤੋਂ ਫਰਿਆਦ ਕੀਤੀ। ਪਰ ਸਿੰਘ ਸਾਹਿਬ ਨੇ ਆਖਿਆ ਕਿ ਜੋ ਬਚਨ ਮੂੰਹੋਂ ਨਿਕਲੇ ਨੇ ਉਹ ਅਟਲ ਹੋਣਗੇ, ਜ਼ਕਰੀਆ ਦੇ ਸਿਰ ਵਿੱਚ ਜੁੱਤੀਆਂ ਜ਼ਰੂਰ ਪੈਣਗੀਆਂ, ਪਰ ਗੁਰਬਾਣੀ ਦੇ ਬਚਨ ਹੈ ਇੱਕ ਸਾਧ ਬਚਨ ਅਟਲਾਧਾ, ਜਿਹਨਾਂ ਨੇ ਮਨ ਨੂੰ ਸਾਧਿਆ ਉਹਨਾਂ ਦੇ ਬਚਨ ਨਾ ਟਾਲੇ ਜਾਣ ਵਾਲੇ ਹੁੰਦੇ ਆ, ਇੱਕ ਸਾਧ ਬਚਨ ਅਟਲਾਧਾ, ਉਹਨਾਂ ਦੇ ਬਚਨ ਕਦੇ ਟਾਲੇ ਨਹੀਂ ਜਾ ਸਕਦੇ। ਤੇ ਭਾਈ ਸ਼ਵੇਗ ਸਿੰਘ ਜੰਬਰ ਵਾਲੇ ਜਿਸ ਵੇਲੇ ਆ ਰਹੇ ਇੱਕ ਜੰਗਲ ਦੇ ਵਿੱਚ ਸਰਦਾਰ ਕਪੂਰ ਸਿੰਘ, ਜਿਹਨਾਂ ਨੂੰ ਬਾਅਦ ਵਿੱਚ ਆਪਾਂ ਨਵਾਬ ਕਪੂਰ ਸਿੰਘ ਨਾਮ ਨਾਲ ਨਵਾਜਿਆ, ਸਰਦਾਰ ਕਪੂਰ ਸਿੰਘ ਜਥੇ ਸਮੇਤ ਬੈਠੇ ਆ, ਉਹਨਾਂ ਨਾਲ ਗੱਲਬਾਤ ਹੋਈ। ਨਵਾਬ ਸਾਹਿਬ ਕਹਿਣ ਲੱਗੇ ਵੀ ਅਸੀਂ ਤਾਂ ਲਾਹੌਰ ਤੇ ਢਾਵਾ ਬੋਲਣ ਲੱਗੇ ਹਾਂ, ਅਸੀਂ ਤਾਂ ਇਕੱਠੇ ਹੋਏ ਹਾਂ, ਪਰ ਧਰਮ ਦੀ ਕਿਰਤ ਕਰਨ ਵਾਲੇ ਦਾ ਖੋਪਰ ਲਾਤਾ, ਤੂੰ ਸਾਡੇ ਕੋਲ ਮੁਆਫੀ ਦੀ ਗੱਲ ਕਰਦਾ? ਉਹ ਰੱਬ ਰੱਬ ਕਰ, ਅਸੀਂ ਤਾਂ ਜ਼ਕਰੀਆ ਦੀ ਹੈਕ ਚ ਨੇਜਾ ਮਾਰ ਕੇ ਆਉਣਾ। ਭਾਈ ਸ਼ਵੇਗ ਸਿੰਘ ਨੇ ਕਿਹਾ ਨਹੀਂ, ਜ਼ਕਰੀਆ ਨੇ ਇਵੇਂ ਨਹੀਂ ਮਰਨਾ। ਭਾਈ ਤਾਰੂ ਸਿੰਘ ਨੇ ਕਿਹਾ ਮੇਰੀਆਂ ਜੁੱਤੀਆਂ ਨਾਲ ਮਰੂ, ਕੋਈ ਇੱਦਾਂ ਦਾ ਫੈਸਲਾ ਕਰੋ ਵੀ ਮੇਰੀ ਵੀ ਰਾਜਵੇ ਤੇ ਤੁਹਾਡੀ ਵੀ ਰਾਜਵੇ ਤੇ ਭਾਈ ਸਾਹਿਬ ਦੀ ਵੀ ਰਾਜਵੇ। ਉਹਨਾਂ ਨੇ ਫੈਸਲਾ ਕੀਤਾ ਵੀ ਲਾਹੌਰ ਦੀ ਧਰਤੀ ਤੇ ਜਿਹੜੇ ਸਿੱਖਾਂ ਦੇ ਸਿਰਾਂ ਦੇ ਮਨਾਰ ਬਣਾਏ ਨੇ ਉਹ ਢਾ ਕੇ ਸਿੱਖਾਂ ਦੇ ਸਿਰਾਂ ਦੇ ਸੰਸਕਾਰ ਕੀਤੇ ਜਾਣ, ਜਿਹੜੀਆਂ ਚਰਖੜੀਆਂ ਉਹ ਪੁੱਟੀਆਂ ਜਾਣ, ਜਿਹੜੇ ਸਿੱਖ ਬਿਨਾਂ ਕਸੂਰ ਤੋਂ ਜੇਲ੍ਹਾਂ 'ਚ ਡੱਕੇ ਹੋਏ ਆ ਉਹਨਾਂ ਨੂੰ ਰਿਹਾ ਕੀਤਾ ਜਾਏ। ਤੇ ਉਸ ਤੋਂ ਬਾਅਦ ਵਿੱਚ ਭਾਈ ਤਾਰੂ ਸਿੰਘ ਦੇ ਪੈਰਾਂ ਦਾ ਜੋੜਾ ਜ਼ਕਰੀਆ ਦੇ ਸਿਰ ਵਿੱਚ ਮਾਰਿਆ ਜਾਵੇ, ਜਿੰਨੇ ਜ਼ੋਰ ਨਾਲ ਮਾਰੋਗੇ ਉਹਨਾਂ ਜ਼ਿਆਦਾ ਉਹਨੂੰ ਆਰਾਮ ਆਊਗਾ। ਇਤਿਹਾਸ ਹੈ ਸਾਧ ਸੰਗਤ, ਸੁਣੀਆਂ ਸੁਣਾਈਆਂ ਗੱਲਾਂ ਨਹੀਂ, ਤਵਾਰੀਖ ਦੇ ਵਰਕੇ ਬੋਲ ਕੇ ਕਹਿੰਦੇ ਆ। ਜਿਸ ਵੇਲੇ ਜਾ ਕੇ ਜ਼ਕਰੀਆ ਨੂੰ ਤੇ ਇਹਨੇ ਦੱਸਿਆ ਭਾਈ ਸ਼ਵੇਗ ਸਿੰਘ ਜੀ ਨੇ ਕਿ ਪੰਥ ਦਾ ਆਹ ਫੈਸਲਾ ਕਿ ਭਾਈ ਤਾਰੂ ਸਿੰਘ ਦੇ ਪੈਰਾਂ ਦੀ ਜੁੱਤੀ ਬਾਦਸ਼ਾਹ ਦੇ ਸਿਰ 'ਚ ਮਾਰੀ ਜਾਵੇ ਤੇ ਪਿਸ਼ਾਬ ਦਾ ਬੰਨ ਖੁੱਲ ਜੂ ਤੇ ਨਾਲੇ ਦਰਦ ਘੱਟ ਜੂ। ਦੱਸੋ ਬਾਦਸ਼ਾਹ ਸਲਾਮਤ, ਜੇ ਤੁਹਾਡੀ ਆਗਿਆ ਹੋਵੇ ਤਾਂ ਲੈ ਆਈਏ ਜੋੜਾ। ਜ਼ਕਰੀਆ ਕਹਿੰਦਾ ਭੱਜ ਕੇ ਲੈ ਗਿਆ, ਹੁਣੇ ਲੈ ਕੇ ਆ। ਭਾਈ ਤਾਰੂ ਸਿੰਘ ਦੇ ਚਰਨਾਂ ਦਾ ਜੋੜਾ ਹੁਣ ਜ਼ਕਰੀਆ ਦੇ ਸਿਰ ਵਿੱਚ ਮਾਰਨ ਵਾਸਤੇ ਭਾਈ ਸ਼ਵੇਗ ਸਿੰਘ ਲੈ ਕੇ ਆਏ, ਨਾਲ ਹੁਕਮ ਪਾ ਕੇ ਉਹ ਮਰਾਰ ਢਾਉਣੇ ਸ਼ੁਰੂ ਕਰ ਦਿੱਤੇ, ਚਰਖੜੀਆਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ, ਜੇਲ੍ਹਾਂ ਵਿੱਚੋਂ ਸਿੱਖਾਂ ਨੂੰ ਰਿਹਾ ਕਰਨਾ ਸ਼ੁਰੂ ਕਰ ਦਿੱਤਾ, ਨਿਰਦੋਸ਼ਾਂ ਦੇ ਖੂਨ ਦੇ ਨਾਲ ਰੰਗੇ ਹੱਥ ਜ਼ਕਰੀਆ ਦੇ ਨੂੰ ਮਾਫੀ ਵਾਸਤੇ ਜੁੜਿਆ। ਜਿਸ ਵੇਲੇ ਮਖਮਲ ਦੇ ਕੱਪੜੇ ਵਿੱਚ ਲਪੇਟ ਕੇ ਜੋੜਾ ਲਿਆ ਕੇ ਉਹਦੇ ਸਿਰ 'ਚ ਮਾਰਿਆ ਨਾ ਤਾਂ ਬਹੁਤਾ ਆਰਾਮ ਨਾ ਆਵੇ। ਇੱਕ ਮੁਸਲਮਾਨ ਕਾਜੀ ਨੇ ਕੋਲੋਂ ਬਹਿ ਕੇ ਕਿਹਾ, ਕਹਿੰਦਾ ਮਖਮਲ ਦੇ ਕੱਪੜੇ ਵਿੱਚ ਲਪੇਟ ਕੇ ਕਿਉਂ ਮਾਰਦੇ ਹੋ? ਜੇ ਜੁੱਤੀ ਮਾਰਨੀ ਆ ਫਿਰ ਚੰਗੀ ਤਰ੍ਹਾਂ ਮਾਰੋ, ਇਹ ਜੁੱਤੀ ਜਿੰਨਾ ਚਿਰ ਚੰਗੀ ਤਰ੍ਹਾਂ ਨਹੀਂ ਵੱਜਦੀ ਉਨਾ ਚਿਰ ਇਹਨੂੰ ਆਰਾਮ ਨਹੀਂ ਆਉਣਾ। ਉਹ ਕੱਪੜੇ ਦੇ ਵਿੱਚ ਜਿਸ ਕੱਪੜੇ 'ਚ ਲਪੇਟੀ ਸੀ ਜੁੱਤੀ ਉਹ ਜਿਹੜਾ ਕੱਪੜਾ ਤੇ ਲਾਹ ਲਿਆ, ਫਿਰ ਲਾਹ ਲਿਆ ਸਾਧ ਸੰਗਤ, ਭਾਈ ਤਾਰੂ ਸਿੰਘ ਦਾ ਜੋੜਾ ਪਾੜ पार लगिया बजन जिनी जोर ना छत्तर बजदे आ उन्ना ज्यादा उन्हूं आराम आउंदा।
सच्ची गल है सात संगत, किसे बंदे दे छत्तर पैंदे वेखणे होण ना जिहदे बजदियां होण ओह कहिंदा ना मारो ना मारो, पर अनोखी दास्तां लाहौर दी धरती ते राजे दे छत्तर पैंदे आ ते ओह सगों कहिंदा होर मारो होर मारो जोर ना मारो, जिन्नियां ज्यादियां जुतियां पैंदियां जकड़ियां नूं ओना उहदा आराम। आ कविता दी टेक है, ला मूहरे जुत्ती दे तारू सिंह सूबे नूं लै गया।
Yeah!
ਸੱਚ ਮੇਰੀ ਨੂਰ ਪੂਰੀ ਝੂਠ ਦਾ ਫੁੱਲ ਕੀ ਸਿੱਖ ਰੋ ਪੈ ਗਿਆ ਲਾਲੂ ਰੇ ਜੁੱਤੀ ਦੇ ਤਾਰੂ ਸਿੰਘ ਸੂਬੇ ਨੂੰ ਲੈ ਗਿਆ ਲਾਲੂ ਰੇ ਜੁੱਤੀ ਦੇ ਤਾਰੂ ਸਿੰਘ ਸੂਬੇ ਨੂੰ ਲੈ ਗਿਆ ਲਾਲੂ ਰੇ ਜੁੱਤੀ ਦੇ ਤਾਰੂ ਸਿੰਘ ਸੂਬੇ ਨੂੰ ਲੈ ਗਿਆ
ਲਾਲੂ ਰੇ ਜੁੱਤੀ ਦੇ ਤਾਰੂ ਸਿੰਘ ਸੂਬੇ ਨੂੰ ਲੈ ਗਿਆ ਜਦੋਂ ਸੂਬੇਦਾਰ ਦੇ ਛਿੱਤਰ ਪੈਂਦੇ ਉਹਨੂੰ ਆਰਾਮ ਆਉਂਦਾ ਸਾਰੇ ਲਾਹੌਰ ਦੇ ਵਿੱਚ ਖਬਰ ਫੈਲ ਗਈ ਕਿ ਸੂਬੇਦਾਰ ਨੂੰ ਮੋੜਾ ਪੈ ਗਿਆ ਤੇ ਉੱਥੇ ਪ੍ਰਿੰਸੀਪਲ ਸਾਹਿਬ ਲਿਖਦੇ ਆ ਕਹਿੰਦੇ ਲਾਹੌਰ ਵਾਸੀਆਂ ਨੇ ਇਸ ਖੁਸ਼ੀ ਦੇ ਵਿੱਚ ਦੀਪ ਮਾਲਾ ਕੀਤੀ ਵੀ ਸੂਬੇਦਾਰ ਮਰਨੋਂ ਬਚ ਗਿਆ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹਨੇ ਮਰਨੋਂ ਬਚਣਾ ਨਹੀਂ ਉਹਨੂੰ ਜਿਉਂ ਜਿਉਂ ਆਰਾਮ ਆਉਂਦਾ ਉਦੋਂ ਉਦੋਂ ਸਗੋਂ ਆਪਣੇ ਮਨੋ ਮਨੀ ਹੋਰ ਡਿੱਗਦਾ ਜਾ ਰਿਹਾ ਵੀ ਮੇਰੇ ਕੋਲੋਂ ਪਾਪ ਵੱਡਾ ਹੋ ਗਿਆ ਮੇਰੇ ਕੋਲੋਂ ਬਹੁਤ ਵੱਡਾ ਗੁਨਾਹ ਹੋ ਗਿਆ ਜਿਸ ਵੇਲੇ ਉਹ ਥੋੜਾ ਜਿਹਾ ਪਿਸ਼ਾਬ ਕਰ ਲੈਂਦਾ ਮੁੜ ਕੇ ਫੇਰ ਬੰਨ ਪੈ ਜਾਂਦਾ ਭਾਈ ਸਾਹਿਬ ਦੀਆਂ ਜੁੱਤੀਆਂ ਫੇਰ ਉਹਦੇ ਸਿਰ ਵੱਜਦੀਆਂ 21 ਦਿਨ ਛਿੱਤਰ ਪੈਂਦੇ ਰਹੇ 21 ਦਿਨ ਕਈ ਇਤਿਹਾਸਕਾਰਾਂ ਨੇ 4 ਦਿਨ ਲਿਖਿਆ ਬਹੁਤੇ ਇਤਿਹਾਸਕਾਰਾਂ ਨੇ 21 ਦਿਨ ਦਾ ਜ਼ਿਕਰ ਕੀਤਾ 21 ਦਿਨ ਜੁੱਤੀਆਂ ਪੈਂਦੀਆਂ ਰਹੀਆਂ ਉਹਦਾ ਮੜ ਪੋਲਾ ਪੈ ਗਿਆ ਤੇ ਜ਼ਕਰੀਆ ਮਰ ਗਿਆ ਕੂਚ ਕਰ ਗਿਆ ਜਹਾਨੋ ਉਧਰ ਭਾਈ ਸਾਹਿਬ ਨੂੰ ਭਾਈ ਤਾਰੂ ਸਿੰਘ ਜੀ ਨੂੰ ਕਿਸੇ ਨੇ ਜਾ ਕੇ ਕਿਹਾ ਕਿ ਸਿੰਘ ਸਾਹਿਬ ਜੀ ਤੁਹਾਡਾ ਵਚਨ ਪੂਰਾ ਹੋ ਗਿਆ ਜ਼ਕਰੀਆ ਤੁਹਾਡੀ ਜੁੱਤੀ ਨਾਲ ਮਰਿਆ ਤੇ ਭਾਈ ਸਾਹਿਬ ਕਹਿਣ ਲੱਗੇ ਜੇ ਉਹ ਚਲਿਆ ਗਿਆ ਤਾਂ ਵਕਤ ਸਾਡਾ ਵੀ ਆ ਗਿਆ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਸਤ ਸੰਗਤ ਅੱਜ ਅਸੀਂ ਨਿਤਨੇਮ ਤੋਂ ਟੁੱਟ ਗਏ ਸਾਡੀ ਵੱਡੀ ਕਮਜ਼ੋਰੀ ਹੈ ਮੈਂ ਕਈ ਵਾਰ ਸਟੇਜ ਤੇ ਕਹਿੰਦਾ ਸਿੱਖ ਕੌਮ ਨੂੰ ਕੈਂਸਰ ਦੀ ਬਿਮਾਰੀ ਚਿੰਬੜੀ ਆ ਜਿਹੜਾ ਅਸੀਂ ਆਪ ਬਾਣੀ ਨਹੀਂ ਪੜ੍ਹਦੇ ਅਸੀਂ ਭੇਟਾ ਦੇ ਕੇ ਜਿਹੜਾ ਪਾਠ ਕਰਾਉਣ ਦਾ ਪੁੱਠਾ ਰਿਵਾਜ ਪਾ ਲਿਆ ਨਾ ਮੈਂ ਨਹੀਂ ਕਹਿੰਦਾ ਨਾ ਕਰਵਾਓ ਕਰਵਾਓ ਪਰ ਆਪ ਤਾਂ ਸੁਣੋ ਤਾਂ ਸਹੀ ਬਹਿ ਕੇ ਅਸੀਂ ਅਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਨਿੱਕੇ ਦੇ ਬੱਚੇ ਨੂੰ ਬਿਠਾ ਕੇ ਕਹਿੰਦੇ ਕਾਕਾ ਧੂਫ ਦਾ ਖਿਆਲ ਰੱਖੀ ਅੱਗ ਲੱਗੇ ਧੂਫ ਬੁਝੇ ਤੇ ਭਾਵੇਂ ਚੱਲੇ ਬਾਣੀ ਤੇ ਸੁਣਨ ਵਾਸਤੇ ਅਸੀਂ ਸੁਣਦੇ ਹੈ ਹੀ ਨਹੀਂ ਪਾਠ ਅਸੀਂ ਜਿਹੜਾ ਭੇਟਾ ਦੇ ਕੇ ਕਰਵਾਉਣ ਦੀ ਆਦਤ ਪਾ ਲਈ ਉਹਦੇ ਨਾਲ ਸਾਡੀ ਆਦਤ ਇੰਨੀ ਕੁ ਵਿਗੜ ਗਈ ਮੈਨੂੰ ਤੇ ਇਉਂ ਲੱਗਦਾ ਕਿ ਗ੍ਰੰਥੀ ਸਿੰਘਾਂ ਨੂੰ ਜਾ ਕੇ ਕੋਈ ਪਿੰਡਾਂ ਦੇ ਲੋਕ ਇਹ ਨਾ ਕਹਿਣਾ ਸ਼ੁਰੂ ਕਰ ਦੇਣ ਕਿ ਬਾਬਾ ਜੀ ਆਹ ਫੜੋ ਭੇਟਾ ਮੇਰੇ ਹਿੱਸੇ ਦੀਆਂ 5 ਬਾਣੀਆਂ ਦਾ ਨਿਤਨੇਮ ਕਰ ਦਿਓ ਜੇ ਕਿਤੇ ਐਸਾ ਸਮਾਂ ਨਾ ਆ ਜਾਏ ਆਓ ਆਪਾਂ ਨਿਤਨੇਮ ਹੀ ਬਣੀਏ ਬਾਣੀ ਪੜਿਆ ਕਰੀਏ ਜਿਸ ਬੰਦੇ ਦੇ ਪੱਲੇ ਬਾਣੀ ਨਹੀਂ ਉਸ ਬੰਦੇ ਨੂੰ ਗੁਰੂ ਨੇ ਪ੍ਰਵਾਨ ਨਹੀਂ ਕੀਤਾ ਗੁਰੂ ਸਾਹਿਬ ਤਾਂ ਇੱਥੋਂ ਤੱਕ ਕਹਿ ਦਿੰਦੇ ਨੇ ਕਹਿੰਦੇ ਜਾ ਕੇ ਹਿਰਦੇ ਪੈ ਅਦਬ ਨਹੀਂ ਬਾਣੀ ਧਾਰਾ ਰਹਿਤਨਾਮਿਆਂ ਦੇ ਵਚਨ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਰਹਿਤਨਾਮੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਰਹਿਤਨਾਮੇ ਨੌਂ ਦੀ ਪੋਥੀ ਲਿਖੀ ਆ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਹਿੰਦੇ ਗੁਰੂ ਸਾਹਿਬ ਕਹਿੰਦੇ ਆ ਜਾ ਕੇ ਹਿਰਦੇ ਪੈ ਅਦਬ ਨਹੀਂ ਬਾਣੀ ਧਾਰਾ ਕਹੇ ਗੋਬਿੰਦ ਸਿੰਘ ਸੋ ਸਿੱਖ ਨਹੀਂ ਹਮਾਰਾ ਆਓ ਆਪਾਂ ਗੁਰੂ ਸਾਹਿਬ ਦੇ ਸਿੱਖ ਬਣੀਏ ਬਾਣੀ ਨਾਲ ਪਿਆਰ ਕਰੀਏ ਜ਼ਾਲਮ ਰੋਜ਼ ਜੰਮਦੇ ਫਿਰ ਵੀ ਮਰ ਜਾਂਦੇ ਸਿੱਖ ਰੋਜ਼ ਮਰਦੇ ਤਾਂ ਵੀ ਮੁੱਕਦੇ ਨਹੀਂ ਸੁਣਿਓ ਧਿਆਨ ਨਾਲ ਸ਼ੇਰ ਕਹਿ ਕੇ ਤੁਹਾਡੀ ਫਰਮਾਇਸ਼ ਤੁਹਾਡੇ ਸਨਮੁੱਖ ਕਹਾ ਰਿਹਾ ਉਸ ਤੋਂ ਬਾਅਦ ਸਮਾਪਤੀ ਹੈ ਜ਼ਾਲਮ ਰੋਜ਼ ਜੰਮਦੇ ਤਾਂ ਵੀ ਮਰ ਜਾਂਦੇ ਸਿੱਖ ਰੋਜ਼ ਮਰਦੇ ਤਾਂ ਵੀ ਮੁੱਕਦੇ ਨਹੀਂ ਬੜੇ ਕੌਮ ਨੇ ਫੱਟ ਗੰਭੀਰ ਖਾਧੇ ਅਗਲੇ ਮਿਲ ਜਾਂਦੇ ਪਿਛਲੇ ਸੁੱਕਦੇ ਨਹੀਂ ਅਗਲੇ ਮਿਲ ਜਾਂਦੇ ਪਿਛਲੇ ਸੁੱਕਦੇ ਨਹੀਂ ਭਲੇ ਪੁਰਸ਼ਾਂ ਦੇ ਲੱਗਦੇ ਰੋਜ਼ ਮੇਲੇ ਲੋਕ ਪਾਪੀ ਦੀ ਕਬਰ ਤੇ ਥੁੱਕਦੇ ਨਹੀਂ ਜੇਕਰ ਜ਼ਾਲਮ ਗੋਲੀਆਂ ਗਿਣ ਕੇ ਮਾਰਦੇ ਨਹੀਂ ਤਾਂ ਲਾਸ਼ਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ ਸਿੱਖਾਂ ਦਾ ਇਤਿਹਾਸ ਬੜਾ ਨਵੇਕਲਾ ਤੇ ਸ਼ਾਨਾ ਮੱਤਾ ਹੈ ਆਪ ਜੀ ਦੇ ਇਤਿਹਾਸ ਦੀ ਗੱਲ ਕਰਦਾ ਕਰਦਾ ਮੈਂ ਕੇਸਾਂ ਦੀ ਪਹਿਲਾਂ ਇੱਕ ਬਾਤ ਛੇੜੀ ਸੀ ਵੀ ਕੇਸਾਂ ਬਾਰੇ ਅੱਜ ਦਾ ਨੌਜਵਾਨ ਕਹਿੰਦਾ ਵੀ ਕੇਸ ਰੱਖਣ ਦਾ ਸਾਨੂੰ ਕੀ ਫਾਇਦਾ ਅੱਜ ਦਾ ਗੱਭਰੂ ਕਹਿੰਦਾ ਵੀ ਕੇਸ ਤੁਸੀਂ ਰੱਖਣ ਨੂੰ ਕਹਿੰਦੇ ਹੋ ਕੇਸ ਰੱਖਣ ਦਾ ਮੈਨੂੰ ਕੀ ਮੁਨਾਫਾ ਹੋਵੇਗਾ ਮੈਂ ਜੇ ਕੇਸ ਰੱਖਣਾ ਮੈਨੂੰ ਕੀ ਬੈਨੀਫਿਟ ਹੈ ਇਹ ਸਵਾਲ ਹੈ ਇਹ ਸਵਾਲ ਜਦੋਂ ਆਪਾਂ ਕਹਿੰਦੇ ਕਿ ਸਾਡੇ ਕੌਮ ਦੇ ਮਹਾਨ ਜਰਨੈਲ ਨਿੱਕੀ ਨਿੱਕੀ ਉਮਰ ਦੇ ਅੰਦਰ ਦੀਵਾਰਾਂ ਵਿੱਚ ਚਿਣੇ ਗਏ ਉਹਨਾਂ ਰੋਮਾਂ ਦੀ ਬੇਅਦਬੀ ਨਹੀਂ ਕੀਤੀ ਉਹ ਕਹਿੰਦੇ ਗਿਆਨੀ ਜੀ ਇਹ ਗੱਲਾਂ ਛੱਡੋ ਉਹਨਾਂ ਨੂੰ ਪਤਾ ਹੋਏਗਾ ਵੀ ਕੇਸ ਵਧੀਆ ਚੀਜ਼ਾਂ ਸਾਨੂੰ ਤੁਸੀਂ ਦੱਸੋ ਵੀ ਕੇਸ ਰੱਖਣ ਦਾ ਸਾਨੂੰ ਕੀ ਮੁਨਾਫਾ ਉਹਨਾਂ ਦੇ ਸਵਾਲ ਦਾ ਉੱਤਰ ਦੇ ਕੇ ਮੈਂ ਆਪ ਜੀ ਦੀ ਫਰਮਾਇਸ਼ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਬਾਰੇ ਕਹਿਣ ਦਾ ਹੁਕਮ ਹੈ ਆਓ ਸਰਵਣ ਕਰੀਏ ਕੇਸ ਕੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪਰਮਾਤਮਾ ਦੀ ਇੱਕ ਤਸਵੀਰ ਲਿਖੀ ਹੋਈ ਹੈ ਕਿ ਰੱਬ ਕਿੱਦਾਂ ਦਾ ਪਰਮਾਤਮਾ ਦਾ ਚਿਹਰਾ ਕਿੱਦਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਹੈ ਹੇ ਵਾਹਿਗੁਰੂ ਤੇਰੇ ਬੰਕੇ ਲੋਇਨ ਸੋਹਣੀਆਂ ਅੱਖਾਂ ਪਰਮਾਤਮਾ ਜੀ ਤੇਰੇ ਬੰਕੇ ਲੋਇਨ ਦੰਤਰੀ ਸਾਲਾ ਸੋਹਣਾ ਨੱਕ ਜੇ ਲੰਬੜੇ ਬਾਲਾ ਲੰਮੇ ਲੰਮੇ ਬਾਲ ਨੇ ਪਰਮਾਤਮਾ ਦੇ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਿਆ ਕੇਸਾਂ ਕਾ ਕਰ ਚਬਰ ਢੁਲਾਵਾ ਕਿਤੇ ਕੇਸਾਂ ਦਾ ਚੌੜ ਕਰਨ ਦੀ ਗੱਲ ਹੈ ਕਿਤੇ ਕੇਸਾਂ ਦੀ ਗੱਲ ਜਦੋਂ ਛਿੜਦੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ਬਦ ਹੈ ਭਗਤ ਕਬੀਰ ਜੀ ਦੇ ਸ਼ਲੋਕਾਂ ਦੇ ਵਿੱਚ ਆਉਂਦਾ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੜਾਏ
ਇਹ ਸ਼ਬਦ ਤਾਂ ਸਾਰਿਆਂ ਨੂੰ ਚੇਤੇ, ਪਰ ਅਖੀਰ ਤੇ ਜਾ ਕੇ ਭਗਤ ਜੀ ਕਹਿਣਾ ਕੀ ਚਾਹੁੰਦੇ ਆ, ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਇ। ਮਨ ਨਹੀਂ ਮੁੰਨਿਆ ਤੇ ਕੇਸ ਮਨਾਉਣ ਦਾ ਕੀ ਫਾਇਦਾ, ਜੇ ਮਨ ਹੀ ਨਹੀਂ ਮੁੰਨਿਆ ਕੇਸ ਮਨਾਉਣ ਦਾ ਕੀ ਫਾਇਦਾ। ਉਹ ਪੰਗਤੀ ਤਾਂ ਅਸੀਂ ਪੜ੍ਹਦੇ ਕੋਈ ਨਹੀਂ, ਅਸੀਂ ਉਹੀ ਪੰਗਤੀ ਪੜ੍ਹਦੇ ਹਾਂ ਜਿਹੜੀ ਸਾਨੂੰ ਫਿੱਟ ਆਉਂਦੀ ਹੈ। ਕੇਸਾਂ ਦੇ ਨਾਲ ਪਿਆਰ ਕਰੋ, ਇਹ ਗੱਲ ਕਰਕੇ ਆਖਰੀ ਰਚਨਾ ਮੇਰੇ ਤੋਂ ਬਾਅਦ ਵਿੱਚ ਕੌਮ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ, ਸਾਬਕਾ ਮੁੱਖ ਸੇਵਾਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਉਹ ਸੰਗਤ ਵਿੱਚ ਤਸ਼ਰੀਫ ਲੈ ਕੇ ਆਏ ਨੇ, ਅਤੇ ਇਸੇ ਕੌਮ ਦੇ ਮਹਾਨ ਵਿਦਵਾਨ ਮੇਰੇ ਸਤਿਕਾਰਯੋਗ ਵੀਰ ਪ੍ਰੋਫੈਸਰ ਸਰਬਜੀਤ ਸਿੰਘ ਜੀ ਧੁੰਦਾ ਅਤੇ ਉਹਨਾਂ ਦੇ ਨਾਲ ਆਉਣ ਵਾਲੇ ਹੋਰ ਸਹਿਯੋਗੀ ਸੇਵਾਦਾਰ ਸਾਰਿਆਂ ਨੂੰ ਮੈਂ ਜੀ ਆਇਆਂ ਕਹਿੰਦਾ ਹੈ। ਆਓ ਸਾਧ ਸੰਗਤ ਤਵਜੋਂ ਦੇਖ ਕੇ ਸੁਣਿਓ, ਆਪਾਂ ਜਿੱਥੇ ਬੈਠੇ ਹਾਂ ਇਸ ਥਾਂ ਦੇ ਉੱਤੇ ਮੋਬਾਈਲ ਦੇ ਸਿਗਨਲ ਵੀ ਘੁੰਮ ਰਹੇ ਆ, ਇੱਥੇ ਟੈਲੀਵਿਜ਼ਨ ਦੇ ਸਿਗਨਲ ਵੀ ਘੁੰਮ ਰਹੇ ਆ, ਇੱਥੇ ਬਹੁਤ ਤਰ੍ਹਾਂ ਦੇ ਸਿਗਨਲ ਘੁੰਮਦੇ ਆ, ਪਰ ਉਹ ਸਿਗਨਲ ਨੂੰ ਪਕੜੇਗਾ ਉਹੀ ਜਿਹਦੇ ਕੋਲੇ ਐਂਟੀਨਾ ਹੋਊ, ਜਿਹਦੇ ਕੋਲੇ ਮੋਬਾਈਲ ਹੋਊ, ਉਹੀ ਉਹ ਸਿਗਨਲ ਨੂੰ ਪਕੜੇਗਾ। ਜਿਹਦੇ ਕੋਲੇ ਸਾਧ ਸੰਗਤ ਤੋਂ ਜੰਤਰ ਹੀ ਹੈ ਨਹੀਂ, ਉਹ ਕਿਵੇਂ ਉਹ ਸਿਗਨਲ ਪਕੜਿਆ ਜਾਏਗਾ, ਰੇਂਜ ਨਹੀਂ ਫੜੀ ਜਾਂਦੀ। ਪਰਮਾਤਮਾ ਨੇ ਸਾਡੇ ਮੂੰਹ ਤੇ ਸਾਡੇ ਸਰੀਰ ਦੇ ਉੱਤੇ ਇੱਕ ਐਂਟੀਨਾ ਫਿੱਟ ਕੀਤਾ, ਇੱਕ ਐਂਟੀਨਾ ਫਿੱਟ ਕੀਤਾ, ਕੁਦਰਤੀ ਜਿਹੜੀਆਂ ਗੈਸਾਂ ਨੇ ਬਨਸਪਤੀ ਦੇ ਵਿੱਚ, ਜਿਹੜੀਆਂ ਜਿਹੜੀਆਂ ਗੈਸਾਂ ਜਿਹੜੀ ਬਨਸਪਤੀ ਦੀ ਉਹ ਮਹਿਕ ਦੀ ਸਰੀਰ ਨੂੰ ਜ਼ਰੂਰਤ ਹੁੰਦੀ ਹੈ, ਉਹ ਸਰੀਰ ਵਿੱਚ ਪ੍ਰਵੇਸ਼ ਕਰਨ ਵਾਸਤੇ ਰੱਬ ਨੇ ਉਹ ਕਿਰਨਾਂ ਨੂੰ ਫੜਨ ਵਾਸਤੇ ਸਾਨੂੰ ਇੱਕ ਐਂਟੀਨਾ ਲਾ ਕੇ ਦਿੱਤਾ। ਤੁਸੀਂ ਯਤਨ ਕਰੋ, ਆ ਜਿਹੜੀਆਂ ਲੜਕੀਆਂ ਸਕੂਲ ਵਿੱਚ ਪਹਿਲੇ ਨੰਬਰ ਤੇ ਕਿਉਂ ਆਉਂਦੀਆਂ ਪੜ੍ਹਦੀਆਂ ਜ਼ਿਆਦਾ, ਕਿਉਂ, ਕਿਉਂਕਿ ਕੇਸ ਨਹੀਂ ਕਟਾਉਂਦੀਆਂ, ਇਹ ਕੇਸ ਨਹੀਂ ਕਟਾਉਂਦੀਆਂ, ਬੱਚੇ ਮੁੰਡੇ ਤਨ ਲੈ ਕੇ ਕੇਸਾਂ ਦੀ ਬੇਅਦਬੀ ਕਰਦੇ ਨੇ। ਆਓ ਆਪਾਂ ਕੇਸਾਂ ਨਾਲ ਪਿਆਰ ਕਰੀਏ। ਕਵਿਤਾ ਦੀ ਫਰਮਾਇਸ਼ੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ, ਤੇ ਇੱਕ ਮੇਰਾ ਵੀਰ ਕਹਿ ਕੇ ਗਿਆ ਕਿ ਰਾਮਦੇਵ ਦੀ ਗੱਲ ਜ਼ਰੂਰ ਕਰਕੇ ਜਾਇਓ। ਵੈਸੇ ਤਾਂ ਗੰਦੇ ਬੰਦਿਆਂ ਦਾ ਨਾਂ ਨਹੀਂ ਸਟੇਜ ਤੇ ਲੈਣਾ ਚਾਹੀਦਾ ਮੇਰੇ ਹਿਸਾਬ ਨਾਲ, ਇਹ ਤਾਂ ਚੰਗੇ ਬੰਦਿਆਂ ਵਾਸਤੇ ਸਟੇਜ ਹੈ। ਪਰ ਸਾਡੇ ਗੁਰੂ ਨੇ ਉਹ ਗੰਦਾ ਬੰਦਿਆਂ ਦਾ ਵੀ ਥੋੜਾ ਥੋੜਾ ਜ਼ਿਕਰ ਕੀਤਾ ਬਾਣੀ ਦੇ ਵਿੱਚ, ਸੁਲਹੀ ਖਾਨ ਦਾ ਜ਼ਿਕਰ ਹੁੰਦਾ, ਸੁਲਹੀ ਖਾਨ ਉਹ ਕਿਤੇ ਚੰਗਾ ਬੰਦਾ ਥੋੜਾ ਜਿਹਾ ਉਹਦਾ ਜ਼ਿਕਰ ਹੈ ਬਾਣੀ ਦੇ ਵਿੱਚ ਲਿਖਿਆ ਮਿਲਦਾ। ਸੋ ਇਸ ਕਰਕੇ ਕਈ ਵਾਰੀ ਨਾਂ ਲੈਣਾ ਪੈਂਦਾ ਹੈ। ਆ ਬਾਬਾ ਰਾਮਦੇਵ ਬੜਾ ਭੂਤ ਸਵਾਰ ਹੈ ਲੋਕਾਂ ਦੇ ਉੱਤੇ ਜੋਗ ਮਤ ਦਾ, ਜਿਹਨੂੰ ਗੁਰਮਤ ਵਿੱਚੋਂ ਤਸੱਲੀ ਨਹੀਂ ਹੋਈ, ਜੋਗ ਮਤ ਵਿੱਚੋਂ ਉਹਦੀ ਤਸੱਲੀ ਕੋਈ ਨਹੀਂ ਹੋਣੀ। ਜਿਹਦਾ ਘਰ ਪੂਰਾ ਗੁਰੂ ਗ੍ਰੰਥ ਸਾਹਿਬ ਕੋਲੋਂ ਨਹੀਂ ਹੋਇਆ, ਉਹਦਾ ਬਾਬੇ ਰਾਮਦੇਵ ਕੋਲੋਂ ਵੀ ਨਹੀਂ ਹੋਣਾ। ਜਿਹਨੂੰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਤਸੱਲੀ ਨਹੀਂ ਹੋਈ, ਉਹ ਜਿੱਥੇ ਮਰਜ਼ੀ ਟੱਕਰਾਂ ਮਾਰੀ ਜਾਵੇ ਕਿਤੇ ਵੀ ਨਹੀਂ ਉਹਦੀ ਤਸੱਲੀ ਹੋਣੀ। ਬਾਬਾ ਰਾਮਦੇਵ ਕੀ ਆ, ਉਹ ਜਿਹੜਾ ਕਰਦਾ ਸੀ ਗੱਲ ਕੁਰਬਾਨੀਆਂ ਦੀ ਲੋਕਾਂ ਕੋਲੋਂ ਫੁੱਲਾਂ ਦੇ ਹਾਰ ਪਾ ਕੇ, ਆ ਵੀਰ ਨੇ ਪਤਾ ਨਹੀਂ ਮੇਰੇ ਕੋਲੋਂ ਕਿੱਥੇ ਸੁਣਿਆ, ਉਹਨੇ ਬੜੇ ਚਿਰ ਬਾਅਦ ਮੈਨੂੰ ਫਰਮਾਇਸ਼ ਕੀਤੀ, ਮੈਂ ਸੁਣਾਇਓ ਜ਼ਰੂਰ। ਰਾਮਦੇਵ ਜਿਹੜਾ ਕਰਦਾ ਸੀ ਗੱਲ ਕੁਰਬਾਨੀਆਂ ਦੀ ਲੋਕਾਂ ਕੋਲੋਂ ਫੁੱਲਾਂ ਦੇ ਹਾਰ ਪਾ ਕੇ, ਲੋੜ ਪਈ ਜਦੋਂ ਜਿਗਰਾ ਦਿਖਾਲਣੇ ਦੀ, ਵੇਖੋ ਲੁਕ ਗਿਆ ਉਹ ਸਲਵਾਰ ਪਾ ਕੇ। ਜਦੋਂ ਲੋੜ ਪਈ ਨਾ ਜਿਗਰਾ ਦਿਖਾਲਣੇ ਦੀ, ਲੋੜ ਪਈ ਜਦੋਂ ਜਿਗਰਾ ਦਿਖਾਲਣੇ ਦੀ, ਵੇਖੋ ਲੁਕ ਗਿਆ ਉਹ ਸਲਵਾਰ ਪਾ ਕੇ। ਰੀਸਾ ਭਗਤ ਸਿੰਘ ਦੀਆਂ ਕਰਨ ਵਾਲੇ ਦਾ ਨਕਾਬ ਚਿਹਰੇ ਦੇ ਉੱਤੋਂ ਚੁੱਕ ਗਿਆ ਸੀ, ਜਿਹੜਾ ਕਹਿੰਦਾ ਮੈਂ ਵੱਡਾ ਬ੍ਰਹਮਚਾਰੀ, ਉਹ ਤਾਂ ਵਿੱਚ ਜਨਾਨੀਆਂ ਲੁਕ ਗਿਆ ਸੀ। ਤੇ ਦੂਜੇ ਪਾਸੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹ ਵੀ ਬਾਬਾ ਤੇ ਇਹ ਵੀ ਆਪਣੇ ਆਪ ਨੂੰ ਬਾਬਾ ਕਹਾਉਂਦਾ, ਉਹ ਉਸ ਬਾਬੇ ਦਾ ਚੇਲਾ ਜਿਸ ਬਾਬੇ ਨੂੰ ਭਾਈ ਗੁਰਦਾਸ ਨੇ ਕਿਹਾ ਕਿ ਬਾਬਾ ਫਿਰ ਮੱਕੇ ਗਿਆ। ਭਾਈ ਗੁਰਦਾਸ ਨੇ ਕਿਹਾ ਨਾ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾ, ਉਸ ਬਾਬੇ ਦਾ ਚੇਲਾ ਬਾਬਾ ਜਰਨੈਲ ਸਿੰਘ, ਉਹ ਸੱਚੇ ਸੰਤ ਸਿਪਾਹੀ ਨੇ ਬਾਬਾ ਜਰਨੈਲ ਸਿੰਘ ਦੇ, ਉਹ ਸੱਚੇ ਸੰਤ ਸਿਪਾਹੀ ਨੇ ਈਨ ਮੰਨੀ ਨਾ ਹਿੰਦ ਦੀ ਰਾਣੀ ਦੀ, ਉਹਦੇ ਅੰਦਰ ਦੀ ਜੋ ਤਾਕਤ ਸੀ ਉਹ ਤਾਕਤ ਸੀ ਗੁਰਬਾਣੀ ਦੀ, ਅੰਮ੍ਰਿਤ ਦੀ ਬੂੰਦ ਉਹਦੇ ਸਿਰ ਚੜ ਕੇ ਸੰਗਤੇ ਬੋਲੀ ਸੀ, ਆਹੀ ਸ਼ਕਤੀ ਸੀ ਬਾਬੇ ਜਰਨੈਲ ਸਿੰਘ ਕੋਲੇ। ਉਹ ਬਾਣੀ ਪੜ੍ਹਦਾ ਸੀ, ਅਸੀਂ ਬਾਣੀ ਪੜ੍ਹਨੀ ਛੱਡ ਗਏ, ਉਸ ਅੰਮ੍ਰਿਤ ਦੀ ਬੂੰਦ ਉਹਦੇ ਸਿਰ ਚੜ ਕੇ ਸੰਗਤੇ ਬੋਲੀ ਸੀ, ਜ਼ਾਲਮ ਦੀ ਫੌਜ ਉਹਨੇ ਫਿਰ ਪੈਰਾਂ ਦੇ ਵਿੱਚ ਰੋਲੀ ਸੀ, ਉਸ ਬਲੀ ਬਹਾਦਰ ਬਾਜੋਂ ਕਿਸੇ ਨੇ ਟੈਂਕਾਂ ਮੂਹਰੇ ਤਣਨਾ ਨਹੀਂ, ਅੱਜ ਫਿਰਦੇ ਸੰਤ ਬਥੇਰੇ ਨੇ ਪਰ ਕਿਸੇ ਨੇ ਭਿੰਡਰਾਂ ਵਾਲਾ ਬਣਨਾ ਨਹੀਂ। ਲੋ ਕਵਿਤਾ ਦੀ ਟੇਕ ਹੈ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸੋਹਣੀ ਤਕਰੀਰ ਕਰਕੇ ਨੌਜਵਾਨਾਂ ਦੇ ਠੰਡੇ ਬਹਿ ਚੁੱਕੇ ਖੂਨ ਨੂੰ ਕਿਵੇਂ ਗਰਮਾਇਆ, ਭਿੰਡਰਾਂ ਵਾਲਿਆ ਸੰਤਾਂ ਸੁੱਤੀ ਕੌਮ ਜਗਾ ਦਿੱਤੀ। ਸੰਤਾਂ ਦੀ ਲਲਕਾਰ ਨੇ ਸੁੱਤੀ ਕੌਮ ਜਗਾ ਦਿੱਤੀ, ਸੰਤਾਂ ਦੀ ਲਲਕਾਰ ਨੇ ਸੁੱਤੀ
ਸੰਤਾਂ ਸੁਧੀ ਕੌਮ ਜਗਾ ਦਿੱਤੀ
ਦੁਬਾਰਾ ਨਾ ਸੌਂ ਜਾਈਏ। ਗੁਰੂ ਕਿਰਪਾ ਕਰਨ ਸਾਡੀ ਤੁਹਾਡੀ ਗੁਰਮਤਿ ਦੀ ਸਾਂਝ ਦਾਤਾ ਜੀ ਬਣਾਈ ਰੱਖਣ, ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਪੂਰੇ ਪ੍ਰੋਗਰਾਮ ਵਿੱਚ ਇੱਕ ਜਾਂ ਦੋ ਨਹੀਂ ਬਹੁਤ ਗਲਤੀਆਂ ਹੋਈਆਂ ਹੋਣਗੀਆਂ, ਆਪਣੇ ਅਣਜਾਣ ਸੇਵਾਦਾਰ ਜਾਣ ਕੇ ਮਾਫ ਕਰਿਓ। ਆਉਣ ਵਾਲਾ ਪ੍ਰੋਗਰਾਮ ਬਹੁਤ ਹੀ ਕਾਬਲੇ ਗੌਰ ਹੈ, ਬਹੁਤ ਹੀ ਵਧੀਆ, ਪਰ ਮੇਰਾ ਦਿਲ ਵੀ ਕਰਦਾ ਕਿ ਸੁਣ ਕੇ ਜਾਈਏ, ਪਰ ਸਵੇਰ ਦਾ ਦੀਵਾਨ ਹੋਣ ਕਾਰਨ ਤੇ ਇੱਕ ਮੋਹੇ ਪ੍ਰਦੇਸ਼ਨ ਦੂਰ ਤੇ ਆਈ, ਬਾਟ ਵੀ ਬਹੁਤ ਹੈ। ਸਾਰੀ ਸੰਗਤ ਦਾ ਦਿਲੋਂ ਸਤਿਕਾਰ ਪ੍ਰੋਫੈਸਰ ਸਾਹਿਬ ਅਤੇ ਸਤਿਕਾਰਯੋਗ ਸਿੰਘ ਸਾਹਿਬ ਜੀ ਆਇਆਂ ਨੂੰ। ਸਾਡੀਆਂ ਭੁੱਲਾਂ ਨਾਚ ਤਾਰਦੇ ਹੋਏ ਚੜ੍ਹਦੀ ਕਲਾ ਨੂੰ ਫਤਿਹ ਬੁਲਾਓ। ਬਾਬਾ ਬੰਦਾ ਸਿੰਘ ਬਹਾਦਰ ਸੇਵਾ ਸੁਸਾਇਟੀ ਯੂਥ ਕਲੱਬ ਦੇ ਸਾਰੇ ਸੇਵਾਦਾਰ ਸਾਹਿਬਾਨਾਂ ਦਾ ਦਿਲੋਂ ਸਤਿਕਾਰ, ਸਭ ਦਾ ਧੰਨਵਾਦ। ਮਾਸਟਰ ਕੁਲਵੰਤ ਸਿੰਘ ਹੋਰਾਂ ਦਾ ਬਹੁਤ ਧੰਨਵਾਦ। ਪ੍ਰੋਗਰਾਮ ਮਿਕ ਸੀ ਮਾਸਟਰ ਜੀ, ਉਹਨਾਂ ਨੇ ਫੋਨ ਬਹੁਤ ਕੀਤੇ, ਬਹੁਤ ਇਹਨਾਂ ਦਾ ਧੰਨਵਾਦ। ਸਾਰੀ ਸੰਗਤ ਚੜ੍ਹਦੀ ਕਲਾ ਨਾਲ ਫਤਿਹ ਬੁਲਾਓ ਜੀ, ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।